ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਤੀਜਾ ਦੋਤੁਕੀ ਨਿਗੁਣਿਆ ਨੂੰ ਆਪੇ ਬਖਸ਼ ਲਏ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਏ ਨਿਗੁਣਿਆ ਨੂੰ ਆਪੇ ਬਖਸ਼ ਲਏ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਪਾਈ ਪੂਰੈ ਸਤਿਗੁਰ ਲਏ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ ਸੱਚ ਸ਼ਬਦ ਵਿਚਾਰ ਭਉ ਜਲ ਪਾਰ ਉਤਾਰਿਅਨ ਪਾਈ ਸਤਿਗੁਰ ਬੇੜੈ ਚਾੜ ਮਨੂਰੈ ਤੇ ਕੰਚਨ ਪਏ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਲ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਪਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਿਜ ਨਾ ਉਪਜੈ ਪਾਈ ਪੁਸ਼ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ ਗੁਰਮਤੀ ਭਉ ਉਪਜੈ ਪਾਈ ਭਉ ਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਪਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵੈ ਹੈ ਆਪਣਾ ਪਾਈ ਤਿਨ ਕੈ ਹਉ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੁਲ ਪੀ ਲਈ ਬਖਸ਼ਾਏ ਸੱਚ ਬਾਣੀ ਸੱਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਪਾਈ, ਤਿਸ ਬਿਘਨ ਨ ਲਾਗੈ ਕੋਇ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨ ਲਾਗੈ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸੱਚੇ ਪਾਤਸ਼ਾਹ, ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਆਏ ਗੁਰੂ ਸਵਾਰੇ ਸਤਸੰਗੀ ਜਨੋ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਅੰਮ੍ਰਿਤ ਵੇਲੇ ਮਹਾਰਾਜ ਨੇ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਸਾਰੇ ਬੜੀਆਂ ਮਨੋਵਿਰਤੀਆਂ ਇਕਾਗਰ ਕਰਕੇ ਗੁਰਬਾਣੀ ਕੀਰਤਨ ਨਾਲ ਜੁੜੇ ਹੋ ਪਾਵਨ ਬਚਨ ਸਰਵਣ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਵਾਕ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਬਚਨ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਜੋ ਕੁਝ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਵੇਖਿਆ, ਮਹਿਸੂਸ ਕੀਤਾ ਅਤੇ ਸੰਸਾਰ ਸਮਾਜ ਦੇ ਲਈ ਜੋ ਸਤਿਗੁਰ ਪਾਤਸ਼ਾਹ ਜੀ ਨੂੰ ਬਿਹਤਰ ਲੱਗਿਆ ਉਹਦੇ ਮੁਤਾਬਕ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਬਾਣੀ ਅਨੁਸਾਰ ਮਹਾਰਾਜ ਨੇ ਇਸ ਪਾਵਨ ਬਚਨ ਵਿੱਚ ਸਾਨੂੰ ਸ਼ਬਦ ਸਿਧਾਂਤ ਬਖਸ਼ਿਆ। ਗੁਰੂ ਸਵਾਰਿਓ, ਸਾਡੇ ਮਨੁੱਖਤਾ ਵਿੱਚ ਜਾਂ ਸਾਡੀ ਇਨਸਾਨੀਅਤ ਵਿੱਚ ਇੱਕ ਰਵਾਇਤ ਹੈ ਸਾਡੇ ਦੇਸ਼ ਅੰਦਰ ਕਿ ਜਿੰਨਾ ਕੁ ਇਨਸਾਨ ਦੀ ਉਮਰ ਜ਼ਿਆਦਾ ਹੋਵੇ ਉਹਦਾ ਓਨਾ ਵੱਡਾ ਤਜ਼ਰਬਾ ਮੰਨਿਆ ਜਾਂਦਾ, ਅਤੇ ਜੇ ਉਮਰ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨਾਂ ਨੂੰ ਵਿਚਾਰੀਏ ਅਤੇ ਸੰਸਾਰ ਦੇ ਲੋਕਾਂ ਦੀ ਇਸ ਸੋਚ ਮੁਤਾਬਕ ਗੁਰੂ ਸਾਹਿਬ ਦੇ ਜਿਤਨੇ ਬਚਨ ਨੇ ਉਹ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਮੰਨੇ ਜਾ ਸਕਦੇ ਹਨ, ਕਿਉਂਕਿ ਗੁਰੂ ਮਹਾਰਾਜ ਨੇ 74 ਸਾਲ ਤੋਂ ਲੈ ਕੇ 96 ਸਾਲ ਤੱਕ ਦੀ ਉਮਰ ਗੁਰੂ ਰਹਿ ਕਰਕੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ। ਕਹਿ ਸਕਦੇ ਹਾਂ ਕਿ ਤਜ਼ਰਬੇ ਅਨੁਸਾਰ ਸੰਸਾਰ ਦੇ ਲੋਕਾਂ ਦੀ ਸੋਚ ਅਨੁਸਾਰ ਬਹੁਤ ਬਿਹਤਰ ਬਚਨ ਹੋਣਗੇ, ਕਿਉਂਕਿ 96 ਸਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਇਨਸਾਨ ਜ਼ਿੰਦਗੀ ਦਾ ਹਰ ਪਹਿਲੂ ਵੇਖ ਲੈਂਦਾ, ਹਰ ਦੁੱਖ ਸੁੱਖ, ਹਰ ਉਤਾਰ ਚੜ੍ਹਾਅ, ਹਰ ਚੰਗਾ ਅਤੇ ਮੰਦਾ ਸਿਧਾਂਤ ਸਮਝ ਜਾਂਦਾ ਹੈ। ਔਰ ਇਤਨਾ ਹੀ ਨਹੀਂ, ਗੁਰੂ ਬਣਨ ਤੋਂ ਪਹਿਲਾਂ ਜਿਹੜੇ 12 ਸਾਲ ਇੱਕ ਸਿੱਖ ਬਣ ਕੇ ਉਹਨਾਂ ਨੇ ਬਿਤਾਏ ਨੇ, ਉਸ ਜੀਵਨ ਕਾਲ ਵਿੱਚ ਵੀ ਉਹ ਜਿਹੜੇ 12 ਸਾਲ ਨੇ ਉਹ ਵੀ ਸੰਸਾਰ ਲਈ ਬੜੀ ਵੱਡੀ ਪ੍ਰੇਰਣਾ ਹਨ। ਉਹ ਪ੍ਰੇਰਣਾ ਇਸ ਲਈ ਵੀ ਨੇ ਗੁਰੂ ਸਵਾਰਿਓ ਕਿ ਦੁਨੀਆਂ ਦੀ ਰਵਾਇਤ ਹੈ, ਸੰਸਾਰ ਦਾ ਨਿਯਮ ਹੈ, 60 ਜਾਂ 62 ਸਾਲ ਦੇ ਬਾਅਦ ਸਰਕਾਰ ਬੰਦਿਆਂ ਨੂੰ ਰਿਟਾਇਰ ਕਰ ਦਿੰਦੀ ਹੈ, ਉਸ ਤੋਂ ਬਾਅਦ ਉਹ ਕਹਿੰਦੇ ਨੇ ਤੁਸੀਂ ਬੈਠ ਕੇ ਖਾਓ ਤੁਹਾਨੂੰ ਪੈਨਸ਼ਨ ਮਿਲੇਗੀ, ਪਰ ਕੰਮ ਨਾ ਕਰੋ, ਕੰਮ ਕਰਨ ਲਾਇਕ ਸਰੀਰ ਨਹੀਂ ਰਿਹਾ, ਐਸਾ ਨਿਯਮ ਬਣਾ ਦਿੱਤਾ। ਪਰ ਤੁਹਾਨੂੰ ਸਕਾਲ ਪੁਰਖ ਵਾਹਿਗੁਰੂ ਦੀ ਮਾਇਆ, ਉਹਦੀ ਰਹਿਮਤ, ਉਹਦੀ ਬਖਸ਼ਿਸ਼ ਕਿ ਜਿਸ ਉਮਰ ਵਿੱਚ ਬੰਦਾ ਰਿਟਾਇਰ ਹੋ ਕੇ ਵਿਹਲਾ ਬੈਠ ਕੇ ਘਰ ਖਾਂਦਾ ਹੈ, ਉਸ ਉਮਰ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਸਤਿਗੁਰ ਸਾਹਿਬ ਜੀ ਨੇ ਸੇਵਾ ਕੀਤੀ, ਔਰ ਉਹ ਵੀ 12 ਸਾਲ। ਆਪ ਜੀ ਬੜੇ ਸਿਆਣੇ ਸਰੋਤੇ ਹੋ, ਅਤੇ ਟੀ ਵੀ ਤੋਂ ਵੀ ਜੋ ਪ੍ਰਸਾਰਣ ਦੇਖ ਰਹੇ ਨੇ ਉਹ ਵੀ ਬੜੀ ਸੂਝ ਰੱਖਦੇ ਹਨ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਹੋ। ਇਹਨੂੰ 12 ਸਾਲ ਨਾ ਗਿਣੀਏ, ਇਹਨੂੰ ਇੰਝ ਗਿਣੋ ਕਿ 12 ਗਰਮੀਆਂ, 12 ਬਰਸਾਤਾਂ ਅਤੇ 12 ਸਰਦੀਆਂ, ਇਹ ਹੋ ਗਏ 36 ਮੌਸਮ। ਅਤੇ ਬਜ਼ੁਰਗ ਅਵਸਥਾ ਵਿੱਚ ਗੁਰੂ ਸਵਾਰਿਓ, ਠੰਡ ਵੀ ਬਜ਼ੁਰਗਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ, ਬਰਸਾਤ ਵਿੱਚ ਵੀ ਤੰਗੀ ਹੁੰਦੀ ਹੈ, ਗਰਮੀ ਵਿੱਚ ਵੀ ਪਰੇਸ਼ਾਨੀ ਰਹਿੰਦੀ ਹੈ। ਪਰ ਬਲਿਹਾਰ ਜਾਈਏ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ, ਉਹਨਾਂ ਨੇ ਇਹ 12 ਸਾਲ ਅਤੇ 36 ਰੁੱਤਾਂ ਸੇਵਾ ਕਰਦੇ ਹੋਏ, ਆਪ ਜੀ ਵੇਖੋ ਇਤਿਹਾਸ ਵਿੱਚ ਇੱਕ ਦਿਨ ਦਾ ਵੀ ਨਾਗਾ ਨਹੀਂ, ਇਸ ਭਾਵਨਾ ਦੇ ਨਾਲ ਉਹਨਾਂ ਨੇ ਸੇਵਾ ਕੀਤੀ। ਸੋ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਸਿੱਖ ਬਣੇ ਨੇ ਸਤਿਗੁਰ ਸਾਹਿਬ ਦੇ ਚਰਨਾਂ ਵਿੱਚ ਆ ਕੇ, ਉਸ ਤੋਂ ਪਹਿਲਾਂ ਦੇ ਜੋ 62 ਸਾਲ ਬਿਤਾਏ ਨੇ ਉਹ ਨਿਗੁਰੇ ਹੋ ਕੇ ਬਿਤਾਏ ਹਨ। ਸੋ ਉਹਨਾਂ ਦੀ ਪੂਰਨ ਜ਼ਿੰਦਗੀ ਵਿੱਚ 62 ਸਾਲ ਨਿਗੁਰੇ ਹੋ ਕੇ ਰਹੇ ਨੇ, 62 ਤੋਂ 74 ਸਾਲ ਤੱਕ ਸਿੱਖ ਬਣ ਕੇ ਸੇਵਾ ਕੀਤੀ ਹੈ, 74 ਤੋਂ 96 ਸਾਲ ਤੱਕ ਮਹਾਰਾਜ ਨੇ ਗੁਰੂ ਬਣ ਕੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ। ਇੰਨਾ ਸਾਰਾ ਤਜ਼ਰਬਾ ਕਿਸੇ ਇੱਕ ਇਨਸਾਨ ਦੀ ਜ਼ਿੰਦਗੀ 'ਚੋਂ ਬਹੁਤ ਘੱਟ ਮਿਲਦਾ। ਇਸ ਲਈ ਗੁਰੂ ਮਹਾਰਾਜ ਨੇ ਸਾਨੂੰ ਜੋ ਅੱਜ ਦੇ ਪਾਵਨ ਵਾਕ ਵਿੱਚ ਬਖਸ਼ਿਸ਼ ਕੀਤੀ ਹੈ, ਇਹ ਮੁੱਖ ਵਾਕ ਇਤਿਹਾਸ ਦੇ ਸੰਬੰਧਿਤ ਵੀ ਬੜਾ ਵਿਸ਼ੇਸ਼ ਹੈ, ਕਿਉਂਕਿ ਵੈਸੇ ਤਾਂ ਬਹੁਤ ਸਾਰੇ ਵਾਕਿਆ ਇਸ ਮੁੱਖ ਵਾਕ ਨਾਲ ਜੁੜਦੇ ਨੇ। ਕੁਝ ਖਾਸ ਮੌਕਿਆਂ ਦੇ ਉੱਤੇ ਇਹ ਮੁੱਖ ਵਾਕ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸਿੱਖ ਸੰਗਤਾਂ ਨੂੰ। ਸਾਕਾ ਨਨਕਾਣਾ ਸਾਹਿਬ ਸਮੇਂ ਜਿਸ ਵੇਲੇ ਭਾਈ ਲਛਮਣ ਸਿੰਘ ਜੀ ਨਨਕਾਣਾ ਸਾਹਿਬ ਅੰਦਰ ਪ੍ਰਕਾਸ਼ ਕਰਨ ਗਏ ਨੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਹਾਲੀ ਵਾਸਤੇ ਪਹੁੰਚੇ ਨੇ, ਉਸ ਸਮੇਂ ਸਤਿਗੁਰ ਪਾਤਸ਼ਾਹ ਜੀ ਨੇ ਇਹ ਵਾਕ ਬਖਸ਼ਿਸ਼ ਕੀਤਾ ਹੈ। ਇਸ ਦੇ ਨਾਲ ਨਾਲ ਉਸ ਤੋਂ ਉਪਰੰਤ ਜਿਸ ਵੇਲੇ 1984 ਵਿਖੇ ਇਸ ਪਾਵਨ ਸਥਾਨ 'ਤੇ ਅਕਾਲ ਤਖਤ ਸਾਹਿਬ ਵਿਖੇ ਅਟੈਕ ਹੋਇਆ, ਕਈ ਦਿਨਾਂ ਤੱਕ ਸਾਫ਼ ਸਫਾਈ ਚੱਲਦੀ ਰਹੀ, ਅਤੇ ਅਟੈਕ ਤੋਂ ਬਾਅਦ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਸ ਦਿਨ ਵੀ ਸਤਿਗੁਰ ਸਾਹਿਬ ਜੀ ਨੇ ਇਹ ਪਾਵਨ ਵਾਕ ਬਖਸ਼ਿਸ਼ ਕੀਤਾ। ਇਤਿਹਾਸ ਦੇ ਨਜ਼ਰੀਏ ਅਨੁਸਾਰ ਇਸ ਪਾਵਨ ਵਾਕ ਦੀ ਰਹਿਮਤ ਹੈ ਕਿ ਸੁਣ ਕੇ ਮਨ ਨੂੰ ਇੱਕ ਸ਼ੀਤਲਤਾ ਮਿਲਦੀ ਹੈ ਕਿ ਅਕਾਲ ਪੁਰਖ ਪਰਮਾਤਮਾ ਦਾ ਐਸਾ ਵੀ ਸੁਭਾਅ ਹੈ ਕਿ ਉਹ ਕਈ ਪਾਪੀਆਂ ਨੂੰ, ਨਿਗੁਣਿਆਂ ਨੂੰ, ਨਿਤਾਣਿਆਂ ਨੂੰ, ਸਭਨਾਂ ਨੂੰ ਬਖਸ਼ ਦਿੰਦਾ ਹੈ। ਇਸ ਲਈ ਗੁਰੂ ਸਵਾਰਿਓ, ਅੱਜ ਦੇ ਇਸ ਪਾਵਨ ਵਾਕ ਵਿੱਚ ਮਹਾਰਾਜ ਨੇ ਜੋ ਸਾਡੇ 'ਤੇ ਕਿਰਪਾ ਕੀਤੀ ਹੈ, ਸਤਿਗੁਰ ਮਹਾਰਾਜ ਦੀ ਰਹਿਮਤ ਸਦਕਾ ਆਓ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਵਿਚਾਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਦੋਤੁਕੀ।
ਸੋਰਠ ਰਾਗ ਹੈ, ਸੰਗੀਤਕ ਵਿਦਵਾਨ ਇਸ ਨੂੰ ਰਾਗਣੀ ਵੀ ਕਹਿੰਦੇ ਨੇ। ਮਹੱਲਾ ਤੀਜਾ ਤੋਂ ਭਾਵ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਰੀਰ ਕਰਕੇ ਤੀਸਰੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਹੈ। ਸਿਰਲੇਖ ਦੇ ਨਾਲ ਇੱਕ ਹੋਰ ਚੀਜ਼ ਜੁੜੀ ਹੈ, ਤੇ ਤੁਕੀ। ਇੱਕ ਇੱਕ ਬੰਦ ਵਿੱਚ 3 ਤੁਕਾਂ ਦੇ ਪ੍ਰਭਾਵ ਸਦਕੇ ਇਸ ਨੂੰ ਸਿਰਲੇਖ ਵਿੱਚ ਲਿਖਿਆ ਹੈ। ਬਾਣੀ ਅੰਦਰ ਰਚਨਾਤਮਕ ਰੂਪ ਵਿੱਚ ਜਦੋਂ ਮਹਾਰਾਜ ਨੇ ਬਾਣੀ ਦੀ ਸੰਪਾਦਨਾ ਕੀਤੀ ਪੰਚਮ ਪਾਤਸ਼ਾਹ ਜੀ ਨੇ, ਉਦੋਂ 2 ਤੁਕੇ, 3 ਤੁਕੇ, 4 ਤੁਕੇ ਔਰ ਇਸੇ ਰੂਪ ਵਿੱਚ 2 ਪਦੇ, 3 ਪਦੇ, ਚੌਪਦੇ, ਛੰਤ, ਅਸ਼ਟਪਦੀਆਂ, ਸੋਲਹੇ ਜਾਂ ਇਸ ਤੋਂ ਵੀ ਵੱਡੀਆਂ ਬਾਣੀਆਂ ਅਗਰ ਲਿਖੀਆਂ ਨੇ ਤੇ ਲੋਕਾਂ ਨੂੰ ਭੁਲੇਖਾ ਨਾ ਪਏ ਔਰ ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਮਿਲਾਵਟ ਜਾਂ ਮਿਲਗੋਬਾ ਨਾ ਹੋ ਸਕੇ, ਮਹਾਰਾਜ ਨੇ ਉਸ ਕਾਰਨ ਕਰਕੇ ਹਰ ਇੱਕ ਸਿਰਲੇਖ ਦੇ ਨਾਲ ਉਸ ਸ਼ਬਦ ਦੀ ਵਿਉਂਤਬੰਦੀ ਨੂੰ ਲਿਖਿਆ ਹੈ। ਤੁਕਬੰਦੀ ਦੇ ਲਿਖਾਇਕ ਅਨੁਸਾਰ ਇਸ ਨੂੰ ਤੇ ਤੁਕੀ ਸਤਿਗੁਰ ਪਾਤਸ਼ਾਹ ਜੀ ਲਿਖਦਿਆਂ ਅੱਗੇ ਬਚਨ ਬਖਸ਼ਿਸ਼ ਕਰ ਰਹੇ ਹਨ।
ਨਿਗੁਣਿਆ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ।
ਅਕਾਲ ਪੁਰਖ ਪਰਮਾਤਮਾ ਦਾ ਇੱਕ ਬੜਾ ਵੱਡਾ ਗੁਣ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਸਿੱਖੀ ਪ੍ਰਾਰੰਭ ਕੀਤੀ ਦੁਨੀਆਂ ਨੂੰ ਦੱਸਿਆ, ਕਿਉਂਕਿ ਪੁਰਾਤਨ ਸਮੇਂ ਵਿੱਚ ਕਦੀ ਜਦੋਂ ਕਿਸੇ ਰਾਜੇ ਮਹਾਰਾਜੇ ਕੋਲੋਂ ਗਲਤੀ ਹੋ ਜਾਂਦੀ ਸੀ ਉਦੋਂ ਲੋਕ ਸੋਚਦੇ ਸਨ ਕਿ ਬਸ ਹੁਣ ਇਹ ਪਾਪੀ ਬਣ ਗਿਆ ਹੈ ਅਤੇ ਇਸ ਨੂੰ ਰਾਜਪਾਗ ਤਿਆਗ ਕੇ ਅਤੇ ਪਰਬਤਾਂ 'ਤੇ ਜਾ ਕੇ ਤਪੱਸਿਆ ਕਰਨੀ ਪਏਗੀ। ਕੋਈ ਹੋਰ ਗਲਤੀ ਕਿਸੇ ਕੋਲੋਂ ਹੋਈ ਅਤੇ ਫਿਰ ਪਿੰਡ ਵਿੱਚੋਂ ਕੱਢ ਦਿੰਦੇ ਸਨ, ਕਿਸੇ ਕੋਲੋਂ ਹੋਰ ਕੋਈ ਗਲਤੀ ਹੋ ਗਈ ਕਿਸੇ ਪ੍ਰਕਾਰ ਦੀ ਅਤੇ ਉਹਨੂੰ ਇਲਾਕੇ ਵਿੱਚੋਂ ਦੇਸ਼ ਵਿੱਚੋਂ ਨਿਕਾਲਾ ਦੇ ਦਿੱਤਾ ਜਾਂਦਾ ਸੀ। ਇਸ ਰਵਾਇਤ ਦੇ ਮੁਤਾਬਕ ਜਦੋਂ ਇਹ ਰਵਾਇਤਾਂ ਚੱਲਦੀਆਂ ਗਈਆਂ ਸੀਨਾ ਬਸੀਨਾ ਸੰਸਾਰ ਦੇ ਲੋਕਾਂ ਨੇ ਇੱਕ ਸੋਚ ਬਣਾ ਲਈ ਕਿ ਜਿਹੜਾ ਵਿਅਕਤੀ ਅਵਗਣੀ ਹੈ, ਜਿਹਦੇ ਕੋਲ ਕੁਕਰਮ ਹਨ, ਜਿਹਦੇ ਜੀਵਨ ਵਿੱਚ ਕੋਈ ਚੰਗਾ ਕਰਮ ਨਹੀਂ, ਉਹ ਬਖਸ਼ਿਆ ਨਹੀਂ ਜਾਏਗਾ। ਅਤੇ ਇਹਦੇ ਨਾਲ ਇੱਕ ਨੈਗੇਟਿਵ ਚੀਜ਼ ਸਾਹਮਣੇ ਆਉਂਦੀ ਸੀ, ਨਕਾਰਾਤਮਕ ਸੋਚ ਸਾਹਮਣੇ ਆਉਂਦੀ ਸੀ। ਲੋਕ ਸੋਚ ਲੈਂਦੇ ਸਨ ਮੈਂ ਨਿਗੁਣਿਆ ਹਾਂ, ਮੇਰੇ ਕੋਲ ਕੋਈ ਚੰਗਾ ਗੁਣ ਨਹੀਂ ਹੈ ਅਤੇ ਮੇਰਾ ਤਾਂ ਹੁਣ ਪਾਰ ਉਤਾਰਾ ਹੋਣਾ ਨਹੀਂ। ਐਸੇ ਲੋਕ ਫਿਰ ਹੋਰ ਜ਼ਿਆਦਾ ਅਵਗੁਣ ਕਰਦੇ ਸਨ, ਐਸੇ ਲੋਕ ਫਿਰ ਹੋਰ ਪਾਪੀ ਹੋ ਜਾਂਦੇ ਸਨ। ਉਹਨਾਂ ਨੂੰ ਪਤਾ ਹੈ ਕਿ ਵੀ ਮੈਂ 4 ਅਵਗੁਣ ਕੀਤੇ ਨੇ, ਜੇ ਹੋਰ 10 ਕਰ ਲਾਂਗਾ ਸਜ਼ਾ ਤਾਂ ਫਿਰ ਵੀ ਮਿਲਣੀ ਹੈ। ਇਸ ਲਈ ਐਸੀ ਰਵਾਇਤ ਦੀ ਸੋਚ ਮੁਤਾਬਕ ਸੰਸਾਰ ਅਵਗੁਣਾਂ ਵਿੱਚ ਗਲਤਾਨ ਹੁੰਦਾ ਗਿਆ, ਲੋਕ ਚੰਗੇ ਪਾਸੇ ਜਾਣਿਓਂ ਹਟ ਗਏ ਜਿਹੜੇ ਇਨਸਾਨ ਇਹ ਸੋਚਦੇ ਸਨ। ਔਰ ਜਦੋਂ ਐਸਾ ਸ਼ੁਰੂ ਵੀ ਹੋਇਆ ਨਾ ਤਾਂ ਗੁਰੂ ਸਵਾਰਿਓ ਕੁਝ ਪੁਰਾਣੀਆਂ ਕਹਾਵਤਾਂ ਤੁਸੀਂ ਬੜੇ ਸਿਆਣੇ ਸਰੋਤੇ ਬੈਠੇ ਹੋ ਸੁਣਿਆ ਹੋਵੇਗਾ ਕਿ ਜੇ ਕੋਈ ਅਵਗਣੀ ਬੰਦਾ ਚੰਗੇ ਪਾਸੇ ਤੁਰਦਾ ਸੀ ਤਾਂ ਉਹਨੂੰ ਕਿਹਾ ਕਰਦੇ ਸਨ ਲਓ ਜੀ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ ਹੈ। ਇਹ ਇੱਕ ਪ੍ਰਭਾਵ ਹੁੰਦਾ ਸੀ ਖਿੱਚਣ ਦਾ ਕਿ ਤੂੰ ਚੰਗੇ ਪਾਸੇ ਨਾ ਜਾ, ਕਿਉਂਕਿ ਤੂੰ ਬਹੁਤ ਕੁਕਰਮ ਕਰ ਚੁੱਕਾ ਹੈ, ਤੇਰੇ ਲਈ ਕੋਈ ਰਸਤਾ ਨਹੀਂ ਹੈ। ਪਰ ਗੁਰੂ ਸਵਾਰਿਓ ਬਾਣੀ ਸਾਨੂੰ ਇਹ ਫਰਮਾਉਂਦੀ ਹੈ, ਮਹਾਰਾਜ ਨੇ ਕਿਹਾ ਕਿ ਹੇ ਪਰਮਾਤਮਾ, ਹੇ ਵਾਹਿਗੁਰੂ, ਗੁਰੂ ਸਾਹਿਬ ਦੇ ਪਾਵਨ ਵਾਕ ਹਨ ਕਿ ਤਉ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ ਹੈ। ਹੇ ਪਰਮਾਤਮਾ, ਮੇਰੇ ਭਿਜੇ ਵਿੱਚ ਜੋ ਅਵਗੁਣ ਹੋ ਚੁੱਕੇ ਨੇ ਇਹ ਤੇਰੀ ਰਹਿਮਤ ਨਾਲ ਅਗਰ ਖਤਮ ਨਾ ਹੋਏ ਤਾਂ ਤੇਰੀ ਵਡਿਆਈ ਕੀ ਹੋਈ, ਤੇਰੀ ਚੰਗਿਆਈ ਕੀ ਹੈ, ਤੇਰੀ ਰਹਿਮਤ ਕੀ ਹੋਈ। ਇਸ ਲਈ ਮਹਾਰਾਜ ਕਹਿੰਦੇ ਨੇ ਤਉ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਹੇ ਪਰਮਾਤਮਾ, ਅਗਰ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਤੋਂ ਡਰ ਲੱਗੇ ਤੇ ਪਰਮਾਤਮਾ ਇਸੇ ਤਰ੍ਹਾਂ ਤੇਰੀ ਸ਼ਰਨ ਵਿੱਚ ਆ ਕੇ ਜੇ ਪਾਪਾਂ ਤੋਂ ਡਰ ਲੱਗ ਜਾਏ, ਜੇ ਤੇਰੀ ਸ਼ਰਨ ਵਿੱਚ ਆ ਕੇ ਯਮਰਾਜ ਦਾ ਡਰ ਬਣਿਆ ਰਹੇ ਤੇ ਫਿਰ ਤੇਰੀ ਰਹਿਮਤ ਦੀ ਨਿਸ਼ਾਨੀ ਕੀ ਹੋਈ। ਇਸ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੇ, ਪਰਮਾਤਮਾ ਨੇ ਰਹਿਮਤ ਕੀਤੀ, ਗੁਰੂ ਮਹਾਰਾਜ ਦੇ ਜ਼ਰੀਏ ਸਾਨੂੰ ਸਾਰਿਆਂ ਨੂੰ ਇੱਕ ਆਸ਼ਾ ਦੀ ਕਿਰਨ, ਇੱਕ ਉਮੀਦ ਬਣਾਈ ਅਤੇ ਉਸ ਉਮੀਦ ਦੇ ਦੁਆਰਾ ਅੱਜ ਦੇ ਪਾਵਨ ਵਾਕ ਜ਼ਰੀਏ ਇਹ ਦੱਸਿਆ ਕਿ ਦੁਨੀਆਂ ਦੇ ਲੋਕੋ, ਅਗਰ ਇਹ ਸੋਚ ਲਿਆ ਜਾਏ ਕਿ ਮੈਂ ਪਾਪ ਕੀਤੇ ਨੇ, ਮੈਂ ਕੁਕਰਮ ਕੀਤੇ ਨੇ, ਮੈਂ ਹੁਣ ਚੰਗੇ ਰਸਤੇ ਨਹੀਂ ਆ ਸਕਦਾ, ਤਾਂ ਫਿਰ ਇਹ ਸੋਚ ਜਿਹੜੀ ਹੈ ਬਦਲੀ ਜਾ ਸਕਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਬਿਲਕੁਲ ਐਸਾ ਹੈ ਜਿਵੇਂ ਤੁਹਾਡੇ ਬੱਚੇ ਕੋਲੋਂ ਕੋਈ ਗਲਤੀ ਹੋ ਜਾਏ ਘਰੋਂ ਤਾਂ ਨਹੀਂ ਨਾ ਕੱਢ ਦਿੰਦੇ, ਹੈ ਤਾਂ ਆਖਰ ਬੱਚਾ ਹੀ ਹੈ, ਕਿਉਂਕਿ ਉਹੀ ਸੀਨਾ ਬਸੀਨਾ ਵੰਸ਼ ਅੱਗੇ ਵਧਾਏਗਾ। ਜਿਹੜੇ ਪ੍ਰਭੂ ਦੇ ਪਿਆਰੇ ਨੇ, ਜੋ ਕੋਈ ਵੀ ਭਗਤੀ ਕਰਨ ਲੱਗ ਪੈਂਦਾ, ਪਰਮਾਤਮਾ ਉਹਨਾਂ ਨੂੰ ਆਪਣਾ ਪੁੱਤਰ ਬਣਾ ਲੈਂਦਾ। ਅਤੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋੜ ਪਿਤਾ ਗੱਲ ਲਾਵੈ, ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਐਸਾ ਸੁਭਾਅ ਹੈ, ਉਹ ਪਿਛਲੇ ਸਾਰੇ ਅਵਗੁਣ ਬਖਸ਼ ਕੇ ਅਤੇ ਅੱਗੋਂ ਚੰਗੇ ਰਸਤੇ ਉੱਤੇ ਪਾ ਦਿੰਦਾ। ਅਤੇ ਇਹਦੇ ਨਾਲ ਇੱਕ ਉਮੀਦ ਸੰਸਾਰ ਦੇ ਲੋਕਾਂ ਨੂੰ ਬਣੀ ਕਿ ਨਹੀਂ, ਅਗਰ ਅਵਗੁਣ ਕੀਤੇ ਨੇ ਤਾਂ ਸੁਧਾਰ ਦੀ ਗੁੰਜਾਇਸ਼ ਹੈ। ਮੈਂ 2-4 ਨਾਮ ਆਪ ਜੀ ਨਾਲ ਸਾਂਝੇ ਕਰਾਂ ਜਿਨ੍ਹਾਂ ਜਿਨ੍ਹਾਂ ਨੇ ਅਵਗੁਣ ਤਾਂ ਕੀਤੇ ਸਨ ਪਰ ਬਾਬੇ ਨਾਨਕ ਨੇ ਉਹਨਾਂ ਨੂੰ ਕਿਹਾ ਕਿ ਪਿਛਲੇ ਅਵਗੁਣ ਭੁੱਲ ਜਾਓ, ਅਗਲੇ ਗੁਣਾਂ ਨੂੰ ਚੇਤੇ ਕਰੋ, ਅਗਲੇ ਜੀਵਨ ਨੂੰ ਸਵਾਰ ਲਓ, ਵਾਹਿਗੁਰੂ ਤੁਹਾਡੇ 'ਤੇ ਕਿਰਪਾ ਕਰੇਗਾ। ਮਹਾਰਾਜ ਤੁਲੰਬੇ ਗਏ ਨੇ, ਸੱਜਣ ਠੱਗ ਜੀ ਨੂੰ ਕਿਹਾ ਜਾਂਦਾ, ਹੁਣ ਮਹਾਰਾਜ ਦੀ ਕਿਰਪਾ ਨਾਲ ਅਸਲ ਵਿੱਚ ਗੁਰਮੁਖ ਸੱਜਣ ਬਣੇ, ਅਵਗਣ ਕੀਤੇ ਸਨ ਪਰ ਗੁਰੂ ਨੇ ਸਹੀ ਰਸਤਾ ਦਿਖਾ ਦਿੱਤਾ, ਬਖਸ਼ੇ ਗਏ, ਕੋਟੇ ਰਾਕਸ਼ ਵਰਗੇ ਬਖਸ਼ੇ ਗਏ। ਗੁਰੂ ਸਵਾਰਿਓ ਪੁਰਾਣੇ ਸਮੇਂ ਵੇਖੋ ਰਵਾਇਤਾਂ ਚੱਲਦੀਆਂ ਸਨ ਕਿ ਤ੍ਰੇਤੇ ਯੁੱਗ ਵਿੱਚ ਅਵਤਾਰੀ ਪੁਰਸ਼ ਆਏ, ਅਗਰ ਉਹਨਾਂ ਨੂੰ ਕੋਈ ਰਾਕਸ਼ਸ ਮਿਲਿਆ ਤੇ ਉਹਨਾਂ ਨੂੰ ਇੱਕੋ ਹੱਲ ਨਜ਼ਰ ਆਇਆ ਵੀ ਰਾਕਸ਼ਸ ਹੈ, ਸੁਧਰ ਨਹੀਂ ਸਕਦਾ, ਮਾਰ ਦਿਓ। ਦੁਆਪਰ ਯੁੱਗ ਆਇਆ, ਉਸ ਵਿੱਚ ਵੀ ਅਵਤਾਰੀ ਪੁਰਸ਼ ਆਏ, ਅਗਰ ਉਹਨਾਂ ਨੂੰ ਕੋਈ ਰਾਕਸ਼ਸ ਮਿਲਿਆ ਤੇ ਉਹਨਾਂ ਵੀ ਇਹੀ ਸੋਚਿਆ ਵੀ ਰਾਕਸ਼ਸ ਹੈ, ਸੁਧਰੇਗਾ ਨਹੀਂ, ਇਸ ਲਈ ਮਾਰ ਦਿਓ। ਸੋ ਤੇਤੇ ਦੇ ਅਵਤਾਰ, ਦੁਆਪਰ ਦੇ ਅਵਤਾਰ ਜਦੋਂ ਦੁਨੀਆਂ 'ਚ ਆਉਂਦੇ ਨੇ, ਹਜ਼ਾਰਾਂ ਰਾਕਸ਼ਸਾਂ ਨੂੰ ਮਾਰ ਛੱਡਦੇ ਨੇ। ਕਲਯੁੱਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ, ਉਹਨਾਂ ਨੂੰ ਵੀ ਇੱਕ ਰਾਕਸ਼ਸ ਮਿਲਦਾ, ਤੇ ਮਹਾਰਾਜ ਵੀ ਅਗਰ ਪੁਰਾਣੀ ਰਵਾਇਤਾਂ ਅਨੁਸਾਰ ਸੋਚਦੇ ਰਾਕਸ਼ਸ ਹੈ, ਸੁਧਰੇਗਾ ਨਹੀਂ, ਮਾਰ ਦਿੰਦਾ ਹਾਂ, ਪਰ ਸੰਸਾਰ ਲਈ ਇਹ ਹੁੰਦਾ ਫਿਰ ਵੀ ਮਾੜੇ ਬੰਦਿਆਂ ਨੂੰ ਤੇ ਮਾਰ ਕੇ ਇਸ ਤਰ੍ਹਾਂ ਤੇ ਦੁਨੀਆਂ ਖਤਮ ਹੋ ਜਾਏਗੀ। ਛੋਟੀ ਮੋਟੀ ਗਲਤੀ ਸਾਰਿਆਂ ਤੋਂ ਹੁੰਦੀ ਹੈ, ਕੁਕਰਮ ਹਰ ਬੰਦੇ ਤੋਂ ਹੋ ਸਕਦੇ ਨੇ, ਮਨੁੱਖ ਦੇ ਜੀਵਨ ਦਾ ਭਰੋਸਾ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਨੂੰ ਵੀ ਸੁਮਤ ਦਿੱਤੀ ਔਰ ਐਸਾ ਉਪਦੇਸ਼ ਬਖਸ਼ਿਆ ਕਿ ਇੱਕ ਰਾਕਸ਼ਸ ਲਈ ਵੀ ਉਮੀਦ ਬਣ ਗਈ। ਉਹ ਵੀ ਸੋਚ ਸਕਦਾ ਹੈ ਕਿ ਕੀ ਹੋਇਆ, ਮੈਂ ਰਾਕਸ਼ਸ ਹਾਂ, ਮਾੜੇ ਕਰਮ ਕਰਦਾ ਰਿਹਾ, ਪਰ ਜੇ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਹੋ ਜਾਏ, ਜੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਜਾਏ, ਗੁਰੂ ਨਾਨਕ ਦੇ ਘਰੋਂ ਆਸ਼ੀਰਵਾਦ ਮਿਲ ਜਾਵੇ, ਤੇ ਫਿਰ ਇੱਕ ਰਾਕਸ਼ਸ ਬੁੱਧੀ ਵਾਲਾ ਵਿਅਕਤੀ ਵੀ ਸੁਧਰ ਸਕਦਾ ਹੈ। ਸਿਰਫ ਇਤਨਾ ਹੀ ਨਹੀਂ, ਗੁਰੂ ਸਵਾਰਿਓ ਦੋ ਵਿਅਕਤੀਆਂ ਦਾ ਨਾਮ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬੜੀ ਵਾਰ ਲਿਖਿਆ ਹੈ, ਨੋ ਅਵਗਣੀ ਪਰ ਬਖਸ਼ੇ ਗਏ ਨੇ। ਇੱਕ ਔਰਤਾਂ ਵਿੱਚੋਂ ਹੈ, ਇੱਕ ਮਰਦਾਂ ਵਿੱਚੋਂ ਹੈ। ਮਹਾਰਾਜ ਨੇ ਉਹ ਦੋਨੋਂ ਨਾਮ ਲਏ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂੰ ਗਤ ਪਾਈ। ਅਜਾਮਲ ਪੁਰਸ਼ਾਂ ਵਿੱਚੋਂ ਐਸਾ ਕਰਮੀ ਹੈ ਜਿਸ ਕਰਮ ਨੂੰ ਅੱਜ ਵੀ ਦੁਨੀਆਂ ਬੜਾ ਦੁਰਕਾਰਦੀ ਏ, ਇਸ ਕੁਕਰਮ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ, ਪੇਸ਼ਵਾ ਕੋਲ ਜਾ ਕੇ ਰਹਿਣ ਲੱਗ ਪਿਆ। ਤੇ ਦੂਸਰੇ ਪਾਸੇ ਔਰਤਾਂ ਵਿੱਚੋਂ ਲਿਆ ਹੈ ਗਨਕਾ ਨੂੰ, ਇਹ ਵੀ ਉਸੇ ਕੁਕਰਮ ਵਿੱਚ ਕਾਮ ਪ੍ਰਵਿਰਤੀ ਵਿੱਚ ਲਿਪਤ ਹੈ। ਅਗਰ ਇਹ ਸੋਚ ਲਏ ਕਿ ਮੇਰੇ ਜੀਵਨ ਵਾਸਤੇ ਅੱਗੇ ਕੁਝ ਹੈ ਭਰੋਸਾ ਕਿ ਨਹੀਂ, ਤੇ ਸੁਧਾਰ ਦੀ ਗੁੰਜਾਇਸ਼ ਨਹੀਂ ਬਣਦੀ ਕਿ ਕਿਤੇ ਪਾਰ ਲੱਗੇਗਾ ਜੀਵਨ ਕਿ ਨਹੀਂ। ਪਰ ਮਹਾਰਾਜ ਨੇ ਕਿਹਾ ਕਿ ਜਾਕੋ ਸਿਮਰ ਅਜਾਮਲ ਉਦਰਿਓ, ਗਨਕਾ ਹੂੰ ਗਤ ਪਾਈ। ਗੁਰੂ ਸਵਾਰਿਓ ਹੁਣ ਵਿਚਾਰੋ, ਅਗਰ ਸੱਜਣ ਠੱਗ ਦਾ ਸੁਧਾਰ ਹੋ ਸਕਦਾ, ਕੌਡੇ ਰਾਕਸ਼ਸ ਦਾ ਸੁਧਾਰ ਹੋ ਸਕਦਾ, ਅਜਾਮਲ ਦਾ ਸੁਧਾਰ ਹੋ ਸਕਦਾ, ਗਨਕਾ ਦਾ ਸੁਧਾਰ ਹੋ ਸਕਦਾ ਹੈ, ਤੇ ਅੱਜ ਦੇ ਦੌਰ ਵਿੱਚ ਵੀ ਜਿਤਨੇ ਵਿਅਕਤੀ ਹਨ, ਅਗਰ ਉਹ ਸੰਕਲਪ ਕਰ ਲੈਣ, ਪ੍ਰਣ ਲੈਣ ਕਿ ਗੁਰੂ ਸਾਹਿਬ ਅੱਜ ਤੋਂ ਪਹਿਲਾਂ ਜੋ ਜ਼ਿੰਦਗੀ ਬਿਤਾਈ ਉਹ ਸਾਡੀ ਆਪਣੀ ਮਰਜ਼ੀ ਦੀ ਸੀ, ਲੇਕਿਨ ਅੱਜ ਤੁਹਾਡੇ ਚਰਨਾਂ ਵਿੱਚ ਮਸਤਕ ਰੱਖਿਆ, ਤੇ ਹੁਣ ਇੱਥੇ ਮਸਤਕ ਰੱਖਣ ਦਾ ਭਾਵ ਇਹ ਨਹੀਂ ਹੈ ਕਿ ਰਵਾਇਤ ਨਿਭਾਣੀ ਹੈ। ਮੱਥਾ ਤੇ ਬੜੇ ਲੋਕ ਜ਼ਮੀਨ ਨੂੰ ਲਾਉਂਦੇ ਨੇ, ਪਰ ਗੁਰੂ ਸਵਾਰਿਓ ਇੱਕ ਸਿੱਖ ਜਦੋਂ ਮੱਥਾ ਟੇਕਦਾ ਹੈ ਨਾ, ਉਹ ਆਪਣੀ ਮਤ ਗੁਰੂ ਚਰਨਾਂ ਵਿੱਚ ਰੱਖ ਦਿੰਦਾ, ਤੇ ਜਦ ਸਿਰ ਚੁੱਕਦਾ ਫਿਰ ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਉਮੀਦ ਬਣ ਜਾਏਗੀ ਜਦੋਂ ਗੁਰੂ ਨਾਨਕ ਦੇ ਚਰਨਾਂ ਵਿੱਚ ਮਸਤਕ ਰੱਖਿਆ, ਫਿਰ ਹਰ ਬੰਦੇ ਲਈ ਉਮੀਦ ਹੈ, ਕਿਤਨਾ ਵੀ ਨਿਗੁਣਿਆ ਹੋਵੇ ਉਹ ਗੁਰੂ ਆਪੇ ਬਖਸ਼ ਲਏਗਾ, ਤੇ ਅਗਲਾ ਜੀਵਨ ਜਿਹੜਾ ਹੈ ਬੜਾ ਸਹਿਜ ਬਣਨਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਇਹ ਫਰਮਾ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਤਨੇ ਮਰਜ਼ੀ ਕਿਸੇ ਨੇ ਅਵਗਣ ਕੀਤੇ ਹੋਣ, ਆਪ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਕੇ ਸ਼ਬਦ ਦੀ ਐਸੀ ਸੋਝੀ ਬਖਸ਼ਦੇ ਨੇ, ਸਤਿਗੁਰੂ ਪਾਤਸ਼ਾਹ ਜੀ ਆਪ ਬਾਣੀ ਦਾ ਐਸਾ ਸਹਾਰਾ ਬਖਸ਼ਦੇ ਹਨ, ਉਹਦੇ ਮੁਤਾਬਕ ਜੀਵਨ ਜੀ ਕੇ ਇਸ ਭਵਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਸਤਿਗੁਰ ਕੀ ਸੇਵਾ ਉਤਮ ਹੈ ਪਾਈ, ਰਾਮ ਨਾਮ ਚਿਤ ਲਾਏ।
ਹੁਣ ਵੇਖੋ ਅਵਗਣੀ ਬੰਦਾ ਬਖਸ਼ਿਆ ਕਿਵੇਂ ਜਾਏਗਾ ਗੁਰੂ ਦੀ ਸੇਵਾ ਕਰਕੇ, ਕਿਉਂਕਿ ਅਵਗਣ ਕੀਤੇ ਹੋਏ ਨੇ, ਤੇ ਐਸਾ ਨਹੀਂ ਕਿ ਸਿੱਧੇ ਨਾਮ ਜਪਣ ਵਾਲੇ ਪਾਸੇ ਲੱਗ ਜਾਏਗਾ। ਬੱਚੇ ਨੂੰ ਪਹਿਲਾਂ ਤੁਸੀਂ ਪ੍ਰਾਇਮਰੀ ਵਿੱਚ ਪਾਉਂਦੇ ਹੋ, ਪਹਿਲੀ 'ਚ ਪੜ੍ਹਦਾ, ਫਿਰ ਅੱਠਵੀਂ ਦਸਵੀਂ ਤੱਕ ਪਹੁੰਚਦਾ, ਫਿਰ ਕਾਲਜ ਜਾਂਦਾ, ਬਾਰਵੀਂ ਜਾਂ ਬੀ ਏ ਵਗੈਰਾ ਤੱਕ ਪਹੁੰਚਦਾ, ਉਸ ਤੋਂ ਬਾਅਦ ਜਾ ਕੇ ਕੋਈ ਵਿਸ਼ੇਸ਼ ਡਿਗਰੀ ਕਰਦਾ ਹੈ, ਡਿਪਲੋਮਾ ਕਰਦਾ, ਫਿਰ ਜਾ ਕੇ ਕੁਝ ਬਣਦਾ। ਸੋ ਕਈ ਅਗਰ ਇਹ ਕੋਸ਼ਿਸ਼ ਕਰਨਗੇ ਜੀ ਆਪਾਂ ਸਿੱਧੇ ਪਹਿਲਾਂ ਅਵਗਣ ਕਰਦੇ ਰਹੇ, ਉਸ ਤੋਂ ਬਾਅਦ ਤੁਰੰਤ ਆ ਕੇ ਤੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲੱਗ ਪਏ, ਉਹ ਗੱਲ ਬਣਦੀ ਨਹੀਂ, ਕਿਉਂਕਿ ਚੁੱਕ ਕੇ ਨਾ ਪਹਿਲੀ ਕੀਤੀ, ਨਾ ਦੂਜੀ ਕੀਤੀ, ਨਾ ਦਸਵੀਂ ਤੱਕ ਪਹੁੰਚਿਆ, ਸਿੱਧਾ ਬੀ ਏ ਕਰਾਉਣ ਲੱਗ ਪਏ, ਸਿੱਧਾ ਐੱਮ ਏ ਤੱਕ ਪਹੁੰਚਣ ਲੱਗ ਪਏ। ਨਹੀਂ, ਪਹਿਲੋਂ ਸੇਵਾ ਵਿੱਚ ਲੱਗਣਾ, ਸੇਵਾ ਵਿੱਚ ਲੱਗ ਕੇ ਮਨ ਸਾਫ਼ ਹੋਏਗਾ, ਮਨ ਦੀ ਮਹਿਲ ਉਤਰੇਗੀ। ਜਦੋਂ ਜੋੜਿਆਂ ਵਿੱਚ ਕੋਈ ਸੇਵਾ ਕਰੇ, ਝਾੜੂ ਦੀ ਕੋਈ ਸੇਵਾ ਕਰੇ, ਨਿਮਰਤਾ ਆਉਂਦੀ ਹੈ, ਹੰਕਾਰ ਮਿਟਦਾ, ਤੇ ਹੰਕਾਰ ਮਿਟਦਿਆਂ ਮਨ ਪਵਿੱਤਰ ਹੁੰਦਾ, ਵਿਕਾਰ ਜਦੋਂ ਦੂਰ ਹੁੰਦੇ ਨੇ, ਉਸ ਤੋਂ ਬਾਅਦ ਗੁਰੂ ਫਿਰ ਆਪਣੀ ਸੇਵਾ ਵਿੱਚ ਲਾ ਦਿੰਦਾ, ਤੇ ਸੇਵਾ ਇੰਨੀ ਕੁ ਉੱਤਮ ਹੈ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਸਵਾਰਿਓ, महाराज ने एक गरंटी दी। अजकल तुसी भी समान खरीदते हो ना तो गरंटी मंगते होवोगे, ना गरंटी मंगो वारंटी मंगते हो। महाराज ने कहा गुरसिखा सेवा करनी प्रारंभ कर, तेनू गरंटी देना सतगुर की सेवा सफल है, जे को करे चित लाए तेरी सेवा सफल जरूर होएगी और इसे सेवा सदके ये जीवन भवसागर तो पार होएगा। महाराज इसलिए फरमा रहे हैं कि उस अकाल पुरख वाहगुरु के नाम विच अगर चित जोड़ना है तो सेवा करना एक जरिया है, एक तरीका है। सेवा करद्या करद्या निम्रता विच जदों नाम जपया जाए पूरी तरह मन जुड़ जाता है।
हर जियो आपे बख्श मिलाए,
सब फरमा रहे ने वो अकाल पुरख वाहगुरु ऐसा बख्शिंद है आपे सारिया नू बख्श के अपने चरणा विच मिला लेंदा है।
गुणहीन हम अपराधी पाई, पूरा सतगुर लए रलाए।
किन्ने भी कोई गुणहीन होण, अपराधी होण, कुकर्मी होण, लेकिन जदों गुरु रहमत करदा है, गुरु दा सुभाव ही यह है। संसार दे उत्ते गुरु आया ही इस वास्ते है कि संसारियां नू इस भवसागर तो पार करन लई। ते गुरु दा काम, गुरु सवारे हो एक सियाने मलाह वर्गा है, किते किश्ती विच छेद हो गया ते पानी आउन लग पिया, ते पानी आउन लग पिया ते सारे आपस विच गल करन कहन लगे हो किश्ती विच छेद किने कीता, इहदे विच छेद किने कीता, इह पानी कित्थों आ रहा है, किहदी गलती है, किल किने मारिया है या किसने नुकसान कीता। सारे आपस विच गल्लां करन, कोई तुहाडे वर्गा सियाणा वो कहन लगा दोष किसका है ये बाद में तय कर लेंगे, पहले इस कश्ती को तूफान से उबारा जाए। भी कमी केदी है, गलती केदी है, बाद विच वेख लिया जाएगा। पहलो कश्ती नू पार ते लाइए, किनारे ते लाइए। सच्चा सतगुरु गुनाहां दी सजा की देनी है ये वाहगुरु जाने, धर्मराज जाने। लेकिन सच्चा गुरु पहलो ये कोशिश करता है, वह पहलो अपने चरणा नाल जोड़ के ते गुरसिख नू धर्म वाले पासे ला देंदा है, चंगे कर्मां वाले पासे ला देंदा है। जदों उस पासे लग गया तो जो पिछले कीते कर्म ने यह भी गुरु सवारे रब की रजा है, जिन्हें मर्जी अवगुण किते होण पर जे किते वह बख्शिश के घर में आ जाए। इत्थे दो प्रमाण अर्ज करा, गुरु सवारे जद लिखा हुंदा है ना तो दो तरीके नाल बाणी में एक बचन लिखा है, लेखा रब मंगेसिया बैठा कढ वही, तो दूसरा बचन है धर्म राय जब लेखा मांगे बाकी निकसी भारी। सो इको काम है, दो बंदे कर रहे ने, रब भी लेखा लै रहा, धर्मराज भी लेखा लै रहा। तो धर्मराज कौन है? रब दा नौकर। गावे राजा धर्म द्वारे, वाहगुरु के द्वारे ते बैठा है। तो जिवें मैं एक उदाहरण इसलिए आप नाल सांझी कीती है, तुहाडी अगर दुकान होवे कोई बंदा जानकार आ गया ना तो जदों किते समान लैके कहिंदे हो भाई बिल तू ना कट्टी, नौकर नू मना कर दईदा वी बंदा मेरा समान दे दे बिल इहदा मैं वेखांगा। तो जे कोई अणपछाता बंदा आए फिर नौकर की मर्जी है, जिन्ने मर्जी पैसे लाए, जिन्ना मर्जी जिहो जिहा मर्जी समान दे दे। धर्मराज जदों लेखा लैंदा ना गुरु सवारियो महाराज ने तां आख्या है जिस वेले वह अकाल पुरख परमात्मा किसी नूं बख्शदा नहीं उहनूं धर्मराज वाले पासे सोच दिंदा, तू जाने ते इहदे कर्म जानण। लेकिन जिस व्यक्ति नूं बख्शना हुंदा उहदा लेखा धर्मराज नहीं लैंदा, उहदा लेखा अकाल पुरख परमात्मा आप लैंदा, क्योंकि परमात्मा कोल बख्शण दी ताकत है। धर्मराज बख्श नहीं जे सकदा, वाहगुरु बख्श सकदा है। इसलिए महाराज ने यह फरमाया लेखा रब मंगेसिया ते बख्शण दी उम्मीद है, बच जावांगे। जे लेखा यमराज लैण लगा ते उहदे कोल बख्शण दी ताकत नहीं। इसलिए सतगुर पातशाह जी कह रहे ने जे किते रब नाल जुड़ जाइए ते फिर पार उतारे दी साडे भी जीवन की गुंजाइश बन जाती है।
रहाओ कौन कौन अपराधी बख्शन प्यारे, सच्चा शब्द विचार।
जेड़े जेड़े सच्चे शब्द की विचार बाणी की विचार विच जुड़ गए वह किन्ने किन्ने पार हो गए ने, इन्हों की कोई गिणती नहीं। बड़े उस अकाल पुरख वाहगुरु की रहमत सदके भवसागर तो पार होए हन।
पौ जल पार उतारे अन पाई, सतगुर बेड़े चाड़।
जेड़े जेड़े गुरु के बेड़े विच सवार होए उन्हां नू उस अकाल पुरख वाहगुरु ने आपे ही इस पवसागर तो पार किया। गुरु सवारियो महाराज ने एक बचन फरमाया है, कहिंदे पत्तण कूके पातणी वंजो त्रुक विलाड़, पार पवंदड़े डिठ मैं सतगुर बोहित चाड़। गुरु साहब कहिंदे ने जिहड़े गुरु के बोहित विच सवार हो गए ओ इस पवसागर तो पार हुंदे वेखे गए हन।
मनूरै ते कंचन पए पाई, गुर पारस मेल मिलाए।
अठ धातुआं ने अठां विचों लोहा एक धात है जिहनूं जंग लगदा है, ते जंग लगे लोहे नूं मनूर कहिंदे ने। इहदे विच खोट ए आ जांदी है, जे पारस मिल जाए बिना जंग लग्या लोहा ते सोना बन सकदा है, पर जिन्हों जंग लग गया वह सोना नहीं बन सकता, भावें पारस दे रोज नेड़े पिया रहे। जिन्हां जिन्हां दे जीवन विच अवगुण हन वह मनूर वर्गे हो जाते हैं, क्योंकि जंग लगा अवगुणा दा। पर जे अकाल पुरख वाहगुरु की रहमत होवे, केवल गुरु विच समर्था है। महाराज ने इस प्रथाए फरमाया है, भया मनूर कंचन फिर होवै, जे गुर मिले तिनेहा, एक नाम अमृत ओ देवै तो नानक त्रिष्टस देहा। इस जीवन दा पार उतारा गुरु के शब्द दे लड़ लग के हो सकता है।
आप छोड़ ना मन वसया पाई, ज्योति ज्योत मिलाए।
अंदर दा आपा भाव खत्म करना, आप यानी मैं खुद, ते मैं भाव हों मैं, ते हों मैं यानी अहंकार। एक कई रूपां विच कदे सूक्ष्म जिहा अहंकार हुंदा, बड़ा छोटा जिहा, छोटी छोटी गल दा अहंकार कर लेना। कुछ वड्डियां चीज़ां दा अहंकार है, कुछ बहुत वड्डा अहंकार हो जांदा राजसत्ता दा, या अपने आप नूं कई रब भी मन लैंदे ने, बहुत ज़्यादा वड्डा अहंकार है। ते आपा भाव है बहुत छोटा जिहा अहंकार, और यह छोटा जिहा अहंकार ही रब दे और साडे विचकार एक दीवार है। सतगुर पातशाह जी ने इसे लिए फरमाया है, कहण लगे जिस वेले तक यह दीवार नहीं टुटदी उदों तक असीं रब नूं मिल ही नहीं सकते, वाहिगुरू का मिलाप नहीं होना। धन पिर का एक ही संग वासा, विच हौं मैं भीत करारी। ये जो करारी कंध है ना, भीत, यह टुटेगी ही तां गुरपुरे हौं मैं भीत तोरी, जन नानक मिले बनवारी। वो अकाल पुरख वाहिगुरु तां मिलेगा जद गुरु इस हंकार नू खत्म करके सानू शब्द नाल जोड़दा है।
हौं वारी हौं वारने पाई, सत गुर कौ सद बलिहार जाओ।
महाराज कह रहे हैं कि मैं बलिहार जाना अपने गुरु तो, जिसने अकाल पुरख वाहिगुरु नाल जोड़ दिता है।
नाम निदान जिन दिता पाई, गुरमत सहज समाओ।
गुरु ने कृपा करके नाम दा खजाना दिता है, और फिर इस खजाने नू लैके, नाम दे खजाने नू लैके जीवन दी अवस्था बड़ी वधिया बन गई। गुरु सवारियो तुसी किसे बच्चे नू कहो भी इथों आ थोड़ी दूर तक जा, दुकान तो कोई सौदा लैके आ, उन्हूं कुछ थोड़े जे पैसे दिओ, ते वो जाएगा रस्ते च गल्लां करेगा, खेडेगा, लापरवाही भी रखेगा, कोई मिल जाए तो खेडन लग पाएगा। पर जे उन्हूं कहो आ लै बेटा एक हीरा, ते आ थोड़ा जा समान लैके आ, पर हीरा नाल जेब च रखी, ते जदों हुण जाएगा ना, हुण उन्हूं पता है मेरे कोल करोड़ां दी कीमत दा हीरा है, डिग ना जाए। कीमती चीज जेब विच होवे बंदे दा ध्यान वध जांदा है, एकाग्रता वध जांदी है, उहदी जिम्मेदारी बन जांदी है। ते गुरु सवारियो जे नाम तुसी अपने कोल रख लिया हिरदे विच, ते बाणी की कहिंदी है, अमृत नाम निर्मोलक हीरा गुरदीनो मनतानी। यह बड़ा निर्मोलक हीरा है, जिहदे कोल आ जाए तो बंदे की एकाग्रता आपे वध जांदी है। जेब विच पैसे ना होण बंदा बेफिक्र हुंदा है, पर जेब विच कीमती चीज होवे उहदा ध्यान वध जांदा, उहदी चाल बदल जांदी, सोच बदल जांदी है, ख्याल बदल जांदे ने, नज़र बदल जांदी है। सो महाराज कह रहे ने, गुरु नाम कीमती खजाना दे के ते साडी सोच बदलदा है, साडी एकाग्रता ते साडा प्यार बणाउंदा है।
गुर बिन सहज ना उपजै पाई, पूछो ज्ञानियां जाए।
गुरु तो बिना किसे प्रकार दा सहज नहीं पैदा हो सकता, भावें जिन्ने मर्जी संसार दे ज्ञानवान व्यक्तियां तो पुछ लईए। जे किसे ने ਆਪਣੇ ਜੀਵਨ ਚ ਸਹਿਜ ਪੈਦਾ ਕਰਨਾ ਤੇ ਗੁਰੂ ਕੋਲ ਜਾਣਾ ਪਵੇਗਾ।
ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ।
ਗੁਰੂ ਦੀ ਸੇਵਾ ਸਦਾ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਪਾ ਭਾਵ ਹੰਕਾਰ ਖਤਮ ਹੁੰਦਾ ਹੈ।
ਗੁਰਮਤੀ ਭਉ ਉਪਜੈ ਪਾਈ ਭਉ ਕਰਨੀ ਸੱਚ ਸਾਰ।
ਗੁਰੂ ਦੀ ਮਤ ਦੁਆਰਾ ਅੰਦਰ ਭਉ ਪੈਦਾ ਹੁੰਦਾ ਹੈ ਕਿ ਡਰ ਗੁਰੂ ਦਾ। ਇਹ ਡਰ ਵੈਸਾ ਨਹੀਂ ਕਿ ਭੂਤਾਂ ਪ੍ਰੇਤਾਂ ਦਾ ਡਰ ਜਾਂ ਕਿਸੇ ਹੋਰ ਪ੍ਰਕਾਰ ਦਾ ਡਰ ਮੰਨ ਲਿਆ ਜਾਂ ਸ਼ਨੀਵਾਰ ਦਾ ਡਰ ਮੰਨ ਲਿਆ ਜਾਂ ਕਿਸੇ ਵੀਰਵਾਰ ਦਾ ਡਰ ਮੰਨ ਲਿਆ। ਨਹੀਂ, ਇਹ ਡਰ ਉਹ ਪ੍ਰਕਾਰ ਦਾ ਡਰ ਹੈ ਕਿ ਜਿਵੇਂ ਘਰ ਵਿੱਚ ਬੱਚੀ ਬੈਠੀ ਹੈ, ਪਿਤਾ ਆ ਗਿਆ ਨਾ ਤੇ ਉਹ ਸਿਰ ਤੇ ਚੁੰਨੀ ਲੈ ਲੈਂਦੀ ਹੈ, ਮੇਰਾ ਪਿਓ ਆ ਗਿਆ। ਇਹ ਡਰ ਹੈ ਪਿਆਰ ਵਾਲਾ, ਇਹ ਡਰ ਹੈ ਸੰਸਕਾਰ ਵਾਲਾ, ਇਹ ਡਰ ਹੈ ਗੁਣਾਂ ਵਾਲਾ। ਇਹਦੇ ਵਿੱਚ ਘਬਰਾਉਣਾ ਨਹੀਂ ਹੁੰਦਾ, ਬਸ ਇਹਦੇ ਵਿੱਚ ਜੀਵਨ ਨੂੰ ਸਹੀ ਰਸਤੇ ਤੇ ਲਿਆਉਣਾ। ਜਿਵੇਂ ਇੱਕ ਬੱਚੀ ਨੇ ਪਿਓ ਨੂੰ ਵੇਖ ਕੇ ਸਿਰ ਤੇ ਚੁੰਨੀ ਲੈ ਲਈ, ਸਲੀਕੇ ਨਾਲ ਬਹਿ ਗਈ, ਇਸੇ ਤਰ੍ਹਾਂ ਗੁਰੂ ਨੂੰ ਵੇਖ ਕੇ ਗੁਰਸਿੱਖ ਦਾ ਧਿਆਨ ਵਾਹਿਗੁਰੂ ਵੱਲ ਚਲਾ ਜਾਏ, ਉਹ ਨਾਮ ਜਪਣ ਲੱਗ ਪਏ ਤੇ ਸਮਝੋ ਉਹਦੇ ਅੰਦਰ ਇਹ ਭਉ ਆ ਗਿਆ ਹੈ।
ਪ੍ਰੇਮ ਪਦਾਰਥ ਪਾਈਐ ਪਾਈ ਸੱਚ ਨਾਮ ਆਧਾਰ।
ਇਸੇ ਦੇ ਨਾਲ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਮਿਲਦਾ ਹੈ ਤੇ ਫਿਰ ਨਾਮ ਦਾ ਆਸਰਾ ਪ੍ਰਾਪਤ ਹੋ ਜਾਂਦਾ ਹੈ।
ਜੋ ਸਤਿਗੁਰ ਸੇਵਹਿ ਆਪਣਾ ਪਾਈ ਤਿਨ ਕੈ ਹਉ ਲਾਗੋ ਪਾਏ।
ਮਹਾਰਾਜ ਅੱਗੇ ਕਹਿ ਰਹੇ ਨੇ ਜਿਹੜੇ ਸਤਿਗੁਰੂ ਦੀ ਸੇਵਾ ਚ ਜੁੜਦੇ ਹਨ ਉਹਨਾਂ ਦੇ ਚਰਨੀ ਲੱਗਣਾ ਚਾਹੀਦਾ, ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਜਨਮ ਸਵਾਰੀ ਆਪਣਾ ਪਾਈ ਕੁਲ ਪੀ ਲਈ ਬਖਸ਼ਾਏ।
ਉਹ ਫਿਰ ਆਪਣਾ ਉਧਾਰ ਨਹੀਂ ਕਰਦੇ ਬਲਕਿ ਆਪਣੀਆਂ ਕਈ ਕੁਲਾਂ ਦਾ ਵੀ। ਬਾਣੀ ਵਿੱਚ ਬੜੇ ਅਨੋਖੇ ਬਚਨ ਨੇ ਗੁਰੂ ਸਵਾਰਿਓ, ਦੋ ਸਿਧਾਂਤ ਨੇ, ਇੱਕ ਤੇ ਅਗਲੀਆਂ ਕੁਲਾਂ ਤੇ ਇੱਕ ਪਿਛਲੀਆਂ। ਅਗਲੀਆਂ ਕੁਲਾਂ ਦਾ ਜ਼ਿਕਰ ਹੈ ਤੇ ਮਹਾਰਾਜ ਨੇ ਲਿਖਿਆ ਪ੍ਰਹਿਲਾਦ ਜਨ ਕੇ ਇੱਕੀ ਹੀ ਕੁਲ ਉਧਾਰੇ, ਅਗਲੀਆਂ ਇੱਕੀ ਕੁਲਾਂ ਪ੍ਰਹਿਲਾਦ ਜੀ ਦੀਆਂ। ਤੇ ਜੇ ਪਿਛਲੇ ਪਾਸੇ ਜਾਈਏ ਤੇ ਬਚਨ ਤੁਹਾਨੂੰ ਸਭ ਨੂੰ ਯਾਦ ਹੋਏਗਾ, ਰਹਾਉ ਦੀ ਉਹਦੀ ਪੰਕਤੀ ਆਉਂਦੀ ਹੈ, ਅਕਸਰ ਅਸੀਂ ਖੁਸ਼ੀ ਦੇ ਸਮਾਗਮ ਤੇ ਪੜਵਾਉਂਦੇ ਹਾਂ ਰਾਗੀ ਸਿੰਘਾਂ ਕੋਲੋਂ, ਪੂਤਾ ਮਾਤਾ ਕੀ ਆਸੀਸ ਦੀ ਪਹਿਲੀ ਪੰਕਤੀ ਹੈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਤੇ ਪਿੱਤਰ ਕੌਣ ਨੇ? ਜਿਹੜੇ ਪਿੱਛੇ ਮਰ ਚੁੱਕੇ ਨੇ। ਅਗਲੀ ਕੁੱਲ ਉਹਦਾ ਵੀ ਉਧਾਰ ਤੇ ਪਿਛਲੀ ਕੁੱਲ ਉਸਦਾ ਵੀ ਉਧਾਰ ਸਤਿਗੁਰ ਪਾਤਸ਼ਾਹ ਜੀ ਲਿਖ ਰਹੇ ਨੇ। ਇਸ ਲਈ ਜੇ ਕਿਤੇ ਅਸੀਂ ਨਾਮ ਜਪ ਲਈਏ, ਗੁਰੂ ਕੇ ਹੋ ਜਾਈਏ ਤੇ ਫਿਰ ਅਗਲੀਆਂ ਔਰ ਪਿਛਲੀਆਂ ਸਾਰੀਆਂ ਕੁੱਲਾਂ ਦਾ ਉਧਾਰ ਹੋ ਸਕਦਾ ਹੈ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ।
ਇਹ ਜੋ ਬਾਣੀ ਹੈ ਗੁਰੂ ਸਵਾਰੇ ਉਹ ਸੱਚੀ ਹੈ, ਉਸ ਅਕਾਲ ਪੁਰਖ ਦੀ ਬਾਣੀ ਹੈ। ਔਰ ਇਸ ਬਾਣੀ ਨੂੰ ਇੰਜ ਮੰਨੀਏ ਮਾਨੋ ਕਿਸੇ ਪਾਸੇ, ਮੰਨ ਲਓ ਕਿਸੇ ਸ਼ੋਕ ਸਮਾਗਮ ਵਿੱਚ ਜਾਣਾ, ਕਿਸੇ ਦੀ ਅੰਤਮ ਅਰਦਾਸ ਜਾਣਾ, ਅਗਰ ਕੋਈ ਨਹੀਂ ਜਾਂਦਾ ਨਾ ਤੇ ਇੱਕ ਸ਼ੋਕ ਪੱਤਰ ਲਿਖ ਦਿੰਦੇ ਆ, ਇਹ ਰਵਾਇਤ ਹੈ। ਅਗਰ ਕੋਈ ਬੰਦਾ ਨਹੀਂ ਗਿਆ ਤੇ ਅੱਗੇ ਸ਼ੋਕ ਪੱਤਰ ਲਿਖ ਦਿੰਦਾ, ਉਹ ਸ਼ੋਕ ਪੱਤਰ, ਉਹ ਚਿੱਠੀ, ਉਹ ਸੰਦੇਸ਼ ਉਸ ਬੰਦੇ ਦੀ ਮੌਜੂਦਗੀ ਦਰਜ ਕਰਾ ਦਿੰਦਾ। ਬੰਦਾ ਲੱਗਦਾ ਵੀ ਠੀਕ ਹੈ, ਆਪ ਨਹੀਂ ਆਇਆ ਕੋਈ ਗੱਲ ਨਹੀਂ, ਲੇਕਿਨ ਆਪਣੀ ਚਿੱਠੀ ਭੇਜ ਦਿੱਤੀ ਹੈ। ਗੁਰੂ ਸਵਾਰਿਓ, ਆਪਾਂ ਸਾਰਿਆਂ ਨੇ ਰੱਬ ਤੇ ਨਹੀਂ ਨਾ ਵੇਖਿਆ, ਪਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਬਾਣੀ ਰੱਬ ਦੀ ਚਿੱਠੀ ਹੈ, ਇਹ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਹੈ। ਤੇ ਜੇ ਰੱਬ ਪਰਮਾਤਮਾ ਪ੍ਰਤੱਖ ਨਹੀਂ ਦਿਖ ਰਿਹਾ, ਗੁਰੂ ਗ੍ਰੰਥ ਸਾਹਿਬ ਤੇ ਪ੍ਰਤੱਖ ਹਨ, ਸ਼ਬਦ ਤੇ ਪ੍ਰਤੱਖ ਹੈ, ਸ਼ਬਦ ਤੇ ਭਰੋਸਾ ਕਰੀਏ ਤੇ ਸਤਿਗੁਰ ਪਾਤਸ਼ਾਹ ਜੀ ਦੀ ਰਹਿਮਤ ਮਿਲ ਸਕਦੀ ਹੈ।
ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬੇਗਨ ਨਾ ਲਾਗੈ ਕੋਏ।
ਜੇਕਰ ਨਾਮ ਹਿਰਦੇ ਵਿੱਚ ਵਸ ਜਾਏ ਤੇ ਫਿਰ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਆਉਂਦਾ, ਜੀਵਨ ਵਿੱਚ ਸਾਰੀਆਂ ਰਹਿਮਤਾਂ ਆਪਣੇ ਆਪ ਪ੍ਰਾਪਤ ਹੋ ਜਾਂਦੀਆਂ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਸਵਾਰਿਓ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਵਾਕ ਵਿੱਚ ਸਾਡੇ ਤੇ ਜੋ ਰਹਿਮਤ ਕੀਤੀ ਹੈ ਕਿ ਅਸੀਂ ਕਿਤਨੇ ਵੀ ਔਗਣ ਕੀਤੇ ਹੋਣ, ਲੇਕਿਨ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲਈਏ ਤੇ ਫਿਰ ਸਾਡੇ ਸਾਰਿਆਂ ਤੇ ਰਹਿਮਤ ਹੋ ਸਕਦੀ ਹੈ। ਤੇ ਇਸੇ ਵਾਕ ਤੋਂ ਉਪਰੰਤ ਜੋ ਮਰਿਆਦਾ ਹੈ ਇਸ ਸਥਾਨ ਤੇ, ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਵਿਚਾਰ ਚੱਲ ਰਹੀ ਹੈ, ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਬਚਨ ਦੀ ਲੜੀਵਾਰ ਵਿਚਾਰ ਜੋ ਅੱਜ ਦੇ ਬਚਨਾਂ ਵਿੱਚ ਹੈ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਯਾਰ ਵੇ ਪਿਰ ਆਪਣ ਪਾੜਾ, ਕਿਸ ਨੀਸੀ ਛੰਦਾ।
ਗੁਰੂ ਮਹਾਰਾਜ ਇੱਥੇ ਫਰਮਾ ਰਹੇ ਨੇ ਯਾਰ ਵੇ, ਯਾਰ ਦੇਖੋ ਲਫ਼ਜ਼ ਸੰਸਾਰ ਵਿੱਚ ਵਰਤੀ ਤੇ ਲੋਕ ਅੱਜ ਕੱਲ੍ਹ ਸਮਝਦੇ ਨੇ ਬੜਾ ਮਾੜਾ ਲਫ਼ਜ਼ ਹੈ, ਪਰ ਗੁਰੂ ਸਵਾਰਿਓ ਲਫ਼ਜ਼ ਕੋਈ ਮਾੜਾ ਨਹੀਂ ਹੁੰਦਾ, ਸ਼ਬਦ ਕੋਈ ਮਾੜੇ ਨਹੀਂ ਹੁੰਦੇ। ਮਹਾਰਾਜ ਨੇ ਕੇਵਲ ਭਾਵਨਾ ਦਰਸਾਈ ਹੈ, ਜਿਵੇਂ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹੋ ਤੇ ਉਹਨਾਂ ਲਿਖਿਆ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਹੁਣ ਇਸ਼ਕ ਖੁਦਾ ਦਾ ਹੋਵੇ ਤੇ ਫਿਰ ਉਹ ਰੱਬ ਨਾਲ ਜੁੜ ਗਿਆ, ਇਸ਼ਕ ਵੀ ਪਵਿੱਤਰ ਹੋ ਗਿਆ, ਇਸ਼ਕ ਲਫ਼ਜ਼ ਮਾੜਾ ਨਹੀਂ। ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ ਮੁਹੱਬਤੇ ਮਨ ਤਨ ਬਸੈ ਸੱਚ ਸ਼ਾਹ ਬੰਦੀ ਮੋਚ। ਸਾਹਿਬ ਕਹਿੰਦੇ ਨੇ ਮੁਹੱਬਤੇ ਲਫ਼ਜ਼ ਵੀ ਮਾੜਾ ਨਹੀਂ, ਪਰ ਮੁਹੱਬਤ ਰੱਬ ਨਾਲ ਹੋਵੇ, ਵਾਹਿਗੁਰੂ ਨਾਲ ਹੋਵੇ, ਇਸ਼ਕ ਪਰਮਾਤਮਾ ਨਾਲ ਹੋਵੇ ਤੇ ਇਹ ਲਫ਼ਜ਼ ਵੀ ਮਾੜਾ ਨਹੀਂ, ਯਾਰ ਲਫ਼ਜ਼ ਵੀ ਮਾੜਾ ਨਹੀਂ। ਜੇਕਰ ਸਤਸੰਗੀ ਨੂੰ ਕਿਹਾ ਜਾਏ ਤੇ ਪਰਮਾਤਮਾ ਨੂੰ ਵੀ ਮਹਾਰਾਜ ਨੇ ਯਾਰ ਲਫ਼ਜ਼ ਵਰਤਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਤੁਹਾਨੂੰ ਸਭ ਨੂੰ ਚੇਤੇ ਹੋਏਗਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਤੇ ਹੁਣ ਉਹ ਪ੍ਰਭਾਵ ਹੈ ਨਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਰ ਕਹਿ ਕੇ, ਗੱਲ ਗੁਰੂ ਸਵਾਰਿਓ ਲਫ਼ਜ਼ਾਂ ਵਿੱਚ ਨਹੀਂ, ਗੱਲ ਭਾਵਨਾ ਵਿੱਚ ਹੈ। ਜੇ ਭਾਵਨਾ ਸਹੀ ਹੈ ਤੇ ਹਰ ਲਫ਼ਜ਼ ਸਹੀ ਹੈ, ਜੇ ਭਾਵਨਾ ਗਲਤ ਬਣ ਗਈ ਤੇ ਇਨਸਾਨ ਨੇ ਤੇ ਫਿਰ ਰਾਹ ਤੁਰਦੇ ਨੂੰ ਵੀ ਚੰਗੇ ਲਫ਼ਜ਼ ਵੀ ਮਾੜੇ ਬਣ ਜਾਣਗੇ। ਸੋ ਮਹਾਰਾਜ ਕਹਿ ਰਹੇ ਨੇ ਕਿ ਹੇ ਯਾਰ, ਹੇ ਪਰਮਾਤਮਾ, ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਉਹਨੇ ਐਸੀ ਕਿਰਪਾ ਕੀਤੀ ਹੈ ਕਿ ਮੈਨੂੰ ਰੱਬ ਚੰਗਾ ਲੱਗਣ ਲੱਗ ਪਿਆ, ਫਿਰ ਆਪਣ ਭਾਣਾ। ਹੁਣ ਦੇਖੋ ਰੱਬ ਚੰਗਾ ਲੱਗਣ ਦਾ ਮਤਲਬ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਬਾਰ ਬਾਰ ਕਰਦੇ ਹੋ, ਜਿਹੜੀ ਚੀਜ਼ ਚੰਗੀ ਲੱਗਦੀ ਹੈ ਬਾਰ ਬਾਰ ਖਾਂਦੇ ਹੋ, ਜਿਹੜਾ ਰੰਗ ਪਸੰਦ ਹੈ ਬਾਰ ਬਾਰ ਪਹਿਨਦੇ ਹੋ, ਜਿਹੜੀ ਥਾਂ ਚੰਗੀ ਲੱਗਦੀ ਹੈ ਬਾਰ ਬਾਰ ਜਾਂਦੇ ਹੋ। ਤੇ ਗੁਰੂ ਸਵਾਰਿਓ ਜਿਹਨਾਂ ਨੂੰ ਪਰਮਾਤਮਾ ਚੰਗਾ ਲੱਗਣ ਲੱਗ ਪਿਆ ਉਹ ਫਿਰ ਬਾਰ ਬਾਰ ਉਸਦਾ ਨਾਮ ਆਪੇ ਜਪਦੇ ਹਨ।
ਯਾਰ ਵੇ ਤੈਰਾਵਿਆ ਲਾਲਨ ਮੂੰਹ ਦੱਸ ਦਸੰਦਾ।
ਹੁਣ ਅੱਗੇ ਮਹਾਰਾਜ ਫਰਮਾ ਰਹੇ ਨੇ ਕਿ ਹੇ ਯਾਰ ਵੇ, ਹੇ ਸਤਸੰਗੀ ਸੱਜਣ, ਤੂੰ ਪਰਮਾਤਮਾ ਨੂੰ ਪ੍ਰਾਪਤ ਕੀਤਾ ਤੇ ਜੇ ਤੂੰ ਪ੍ਰਾਪਤ ਕੀਤਾ ਹੈ ਤੇ ਫਿਰ ਮੈਨੂੰ ਵੀ ਦੱਸ ਮੈਂ ਕਿਵੇਂ ਪ੍ਰਾਪਤ ਕਰਨਾ। ਹੁਣ ਜਿਨ੍ਹਾਂ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕੀਤਾ ਹੈ ਗੁਰੂ ਸਵਾਰਿਓ, ਉਹ ਹਨ ਗੁਰੂ ਸਾਹਿਬਾਨ, 15 ਭਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਸਭਨਾਂ ਨੂੰ ਅਸੀਂ ਪੱਕੇ ਤੌਰ 'ਤੇ ਮੰਨ ਸਕਦੇ ਹਾਂ ਰੱਬ ਮਿਲ ਸਕਦਾ। ਬਾਬਾ ਫਰੀਦ ਸਾਹਿਬ ਜੀ ਨੂੰ ਤਾਂ ਪੁੱਛਿਆ, ਕਿਸੇ ਨੇ ਕਹਿਣ ਲੱਗੇ ਜੀ ਰੱਬ ਨੂੰ ਪ੍ਰਾਪਤ ਕਰਨਾ, ਤੁਸੀਂ ਪ੍ਰਾਪਤ ਕਰ ਲਿਆ ਸਾਨੂੰ ਕਰਵਾ ਦਿਓ। ਕਹਿਣ ਲੱਗੇ ਠੀਕ। ਉਹਨੇ ਸੋਚਿਆ ਵੀ ਕਿਤੇ ਟਾਲੇਗਾ ਸਾਨੂੰ, ਅਤੇ ਬਾਬਾ ਫਰੀਦ ਸਾਹਿਬ ਕਿੱਥੋਂ ਟਾਲਣ ਵਾਲੇ, ਉਹ ਕਹਿੰਦੇ ਦੱਸ ਕਦੋਂ ਮਿਲਣਾ। ਉਹਨੇ ਕਿਹਾ ਵੀ ਇਹ ਤਾਂ ਕਮਾਲ ਕਰਤੀ, ਵੀ ਇਹਨੇ ਹਾਂ ਕਰ ਗਿਆ। ਅਤੇ ਜਦੋਂ ਬਾਬਾ ਫਰੀਦ ਸਾਹਿਬ ਨੇ ਕਿਹਾ ਕਹਿੰਦੇ ਕਦੋਂ ਮਿਲਣਾ, ਕਹਿੰਦੇ ਉਹਨੇ ਸੋਚਿਆ ਵੀ ਅੱਜ ਹੀ ਕਹਿ ਦਿੰਦਾ ਵਾ, ਅਤੇ ਹੋ ਸਕਦਾ ਇਹ ਕਵੇ ਵੀ ਨਹੀਂ ਅੱਜ ਨਹੀਂ ਹੋ ਸਕਦਾ, ਕਹਿੰਦੇ ਅੱਜ ਮਿਲਾ ਦਿਓ। ਅਤੇ ਫਰੀਦ ਸਾਹਿਬ ਕਹਿਣ ਲੱਗੇ ਅੱਜ ਨਹੀਂ ਤੂੰ ਹੁਣੇ ਮਿਲ, ਲੇਕਿਨ ਤਿਆਰੀ ਕਰ ਆਪਣੀ। ਅਤੇ ਉਹਨਾਂ ਬਚਨ ਲਿਖਿਆ ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ, ਇਹ ਜੋ ਤੇਰੀਆਂ ਕੁੰਜਾਂ ਨੇ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ, ਅਗਰ ਇਹਨਾਂ ਨੂੰ ਰੋਕ ਲੈ ਵਿਕਾਰਾਂ ਵੱਲੋਂ ਤੇ ਅੱਜ ਦੇ ਅੱਜ ਪਰਮਾਤਮਾ ਮਿਲ ਸਕਦਾ ਹੈ, ਤੈਨੂੰ ਬਹੁਤਾ ਭਟਕਣ ਦੀ ਲੋੜ ਨਹੀਂ। ਗੁਰੂ ਸਵਾਰਿਓ ਅਗਰ ਦੇਰੀ ਨਾਲ ਮਿਲਿਆ ਕਿਸੇ ਨੂੰ ਤੇ ਪੂਰਾ ਪੂਰਾ ਜੀਵਨ ਵੀ ਲੱਗ ਗਿਆ, ਤੇ ਜੇ ਜਲਦੀ ਮਿਲਿਆ ਤੇ ਢਾਈ ਦਿਨ ਵਿੱਚ ਧੰਨਾ ਜੀ ਦੇ ਰੱਬ ਦੀ ਪ੍ਰਾਪਤੀ ਕਰਨ ਦਾ ਇਤਿਹਾਸ ਹੈ। ਜਿਸ ਦਿਨ ਜਾਣਕਾਰੀ ਹੋਈ ਉਸੇ ਦਿਨ ਤੋਂ ਤੀਜੇ ਦਿਨ ਉਹਨਾਂ ਨੂੰ ਪਰਮਾਤਮਾ ਮਿਲ ਗਿਆ, ਐਸੀ ਬਖਸ਼ਿਸ਼ ਹੈ ਉਸ ਪਰਮਾਤਮਾ ਦੀ, ਭਾਵਨਾ ਸਹੀ ਹੋਵੇ ਤੇ ਫਿਰ ਅਸੀਂ ਸਹੀ ਰਸਤੇ ਪੈ ਜਾਈਏ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਕੋਈ ਔਖੀ ਨਹੀਂ ਹੈ।
ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ।
ਹੁਣ ਉਹ ਪਿਆਰਾ ਲਾਲਨ ਪਰਮਾਤਮਾ ਉਹਨਾਂ ਨੂੰ ਮਿਲਦਾ ਹੈ, ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮਿਲਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਹੋਣ। ਹੁਣ ਇੱਥੇ ਜੈ ਧਨ ਭਾਗ ਮਥਾਣੇ ਮੱਥੇ ਦੇ ਭਾਗਾਂ ਦੀ ਗੱਲ ਆਈ ਹੈ, ਤੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਜਿਤਨੇ ਵੀ ਬੰਦੇ ਜੋਤਿਸ਼ ਦੇ ਉੱਤੇ ਭਰੋਸਾ ਕਰਦੇ ਹੋਣ, 1430 ਅੰਕ ਵਿੱਚ ਗੁਰੂ ਸਵਾਰਿਓ ਕਿਤੇ ਵੀ ਹੱਥ ਦੀਆਂ ਰੇਖਾਵਾਂ ਦੀ ਗੱਲ ਹੀ ਹੈ ਨਹੀਂ। ਸਾਰੀਆਂ ਬਚਨਾਂ ਵਿੱਚ ਬਾਣੀਆਂ ਵਿੱਚ ਜੋ ਕੁਝ ਵੀ ਹੈ ਉਹ ਮੱਥੇ ਦੀਆਂ ਰੇਖਾਵਾਂ ਦੀ ਗੱਲ ਹੈ। ਤੇ ਸਾਡੇ ਦੇਸ਼ ਵਿੱਚ ਇੱਕ ਵੀ ਬੰਦਾ ਤੁਹਾਨੂੰ ਮਿਲਿਆ ਹੋਵੇ ਜਿਹੜਾ ਮੱਥੇ ਦੇ ਲੇਖ ਪੜ੍ਹਦਾ ਹੋਵੇ ਤੇ ਤੁਸੀਂ ਦੱਸਣਾ ਨਹੀਂ ਮਿਲਿਆ ਅੱਜ ਤੱਕ ਕੋਈ, ਕਿਉਂਕਿ ਮੱਥੇ ਦੇ ਕਈਆਂ ਦੇ ਮੱਥਿਆਂ ਤੇ ਰੇਖਾ ਹੁੰਦੀ ਨਹੀਂ, ਲਕੀਰਾਂ ਹੀ ਨਹੀਂ ਹੁੰਦੀਆਂ। ਗੁਰੂ ਸਵਾਰਿਓ ਲਿਖਿਆ ਰੱਬ ਨੇ ਹੈ ਤੇ ਕੋਈ ਆਮ ਬੰਦਾ ਕਿਵੇਂ ਪੜ੍ਹ ਲਏਗਾ, ਆਮ ਸੰਸਾਰੀ ਬੰਦਾ ਕਿਵੇਂ ਪੜ੍ਹੇਗਾ। ਇਸ ਲਈ ਹੱਥ ਦਿਖਾਉਣ ਵਾਲਿਆਂ ਕੋਲੋਂ ਬਚੋ, ਹੋਰ ਧਾਗੇ ਤਵੀਤ ਵਾਲਿਆਂ ਕੋਲੋਂ ਵੀ ਬਚੋ। ਜੋ ਲਿਖਿਆ ਉਹ ਮੱਥੇ ਤੇ ਲਿਖਿਆ ਹੈ ਤੇ ਭਾਈ ਨੰਦ ਲਾਲ ਸਾਹਿਬ ਨੇ ਕਿਹਾ ਸੀ ਮਹਾਰਾਜ ਮੱਥਾ ਕਿਉਂ ਟੇਕਦੇ ਆ, ਗੁਰੂ ਸਾਹਿਬ ਨੇ ਕਿਹਾ ਜੋ ਪੁੱਠਾ ਲਿਖਿਆ, ਦੁੱਖ ਲਿਖਿਆ, ਪਰੇਸ਼ਾਨੀਆਂ ਲਿਖੀਆਂ ਨੇ, ਗੁਰੂ ਚਰਨਾਂ ਵਿੱਚ ਆ ਕੇ ਮੱਥਾ ਰੱਖਦੇ ਸਾਰੇ ਦੁੱਖ ਜਿਹੜੇ ਨੇ ਤੇਰੇ ਸੁੱਖਾਂ ਵਿੱਚ ਬਦਲ ਜਾਣਗੇ। ਇਸ ਲਈ ਇਹਨਾਂ ਵਿਕਾਰਾਂ ਤੋਂ ਬਚੀਏ, ਉਹਨਾਂ ਪੈਸੇ ਠੱਗ ਲੈਣੇ ਨੇ, ਦੇਣਾ ਸਾਨੂੰ ਕੁਛ ਵੀ ਨਹੀਂ, ਇਹਦੇ ਨਾਲੋਂ ਬਿਹਤਰ ਹੈ ਗੁਰੂ ਨੂੰ ਕੁਝ ਦੇਈਏ ਚਾਹੇ ਨਾ ਦੇਈਏ, ਉਹ ਤੇ ਸ਼ਰਧਾ ਭਾਵਨਾ ਹੈ, ਪਰ ਇੱਥੋਂ ਮੱਥੇ ਦੇ ਲੇਖ ਜ਼ਰੂਰ ਬਦਲ ਸਕਦੇ ਹਾਂ। ਇਸ ਲਈ ਰੱਬ ਦੀ ਪ੍ਰਾਪਤੀ ਵੀ ਉਹਨਾਂ ਨੂੰ ਹੁੰਦੀ ਗੁਰੂ ਸਵਾਰਿਓ ਜਿਨ੍ਹਾਂ ਦੇ ਮਸਤਕ ਦੇ ਲੇਖ ਚੰਗੇ ਨੇ, ਤੇ ਮਸਤਕ ਦੇ ਲੇਖ ਉਹਦੇ ਚੰਗੇ ਜਿਹਦਾ ਮਸਤਕ ਗੁਰੂ ਚਰਨਾਂ ਵਿੱਚ ਝੁਕਿਆ ਹੋਵੇ, ਉਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਬਾਹ ਪਕੜ ਠਾਕੁਰ ਹਾਂ ਕਿੱਦੀ, ਗੁਣ ਅਵਗੁਣ ਨਾ ਪਛਾਣੇ।
ਅਕਾਲ ਪੁਰਖ ਵਾਹਿਗੁਰੂ ਐਸੀ ਰਹਿਮਤ ਕਰਦਾ ਹੈ, ਜਦੋਂ ਸੰਕਟ ਆਉਂਦਾ ਸਾਰੇ ਚੌਪਈ ਸਾਹਿਬ ਪੜ੍ਹਦੇ ਹਾਂ ਵੀ ਹਮਰੀ ਕਰੋ ਹੱਥ ਦੇ ਰੱਛਾ, ਹੱਥ ਦੇ ਕੇ ਮਤਲਬ ਕਿਸੇ ਹੋਰ ਨੂੰ ਨਾ ਭੇਜੀ, ਆਪਣਾ ਹੀ ਹੱਥ ਦੇ ਕੇ ਰੱਖੀ। ਤੇ ਵੇਖੋ ਰੱਬ ਐਸੀ ਰਹਿਮਤ ਕਰਦਾ, ਐਸੀ ਕਿਰਪਾ ਕਰਦਾ ਅਕਾਲ ਪੁਰਖ ਵਾਹਿਗੁਰੂ ਕਿ ਬਾਂਹ ਪਕੜ ਠਾਕੁਰ ਹਉ ਕਿੱਦੀ, ਕਹਿੰਦੇ ਵਾਹਿਗੁਰੂ ਨੇ ਬਾਂਹ ਫੜ ਲਈ ਤੇ ਗੁਰੂ ਸਵਾਰਿਓ ਜਿਹਦੀ ਬਾਂਹ ਫਿਰ ਪ੍ਰਮਾਤਮਾ ਫੜ ਲੈ, ਉਹਨੂੰ ਤੇ ਡਰ ਹੀ ਕਿਸੇ ਗੱਲ ਦਾ ਨਹੀਂ, ਉਹ ਤੇ ਫਿਰ ਉਸ ਅਕਾਲ ਪੁਰਖ ਤੇ ਭਰੋਸਾ ਕਰਕੇ ਉਹਦੀਆਂ ਰਹਿਮਤਾਂ ਮਾਣਦਾ ਹੈ।
ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਸ਼ ਸੁਹੰਦਾ।
ਜਦੋਂ ਜੀਵਨ ਵਿੱਚ ਗੁਣਾਂ ਦਾ ਹਾਰ ਆਉਂਦਾ ਤੇ ਉਸ ਵੇਲੇ ਸਾਰੇ ਜਿਹੜੇ ਪ੍ਰਮਾਤਮਾ ਦੇ ਗੁਣ ਨੇ ਨਾ ਉਹ ਚੰਗੇ ਲੱਗਣ ਲੱਗ ਪੈਂਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਰਹਿਮਤ ਬਣਦੀ ਹੈ ਕਿ ਉਹ ਲਾਲ ਰੰਗ, ਇਹ ਲਾਲ ਰੰਗ ਗੁਰੂ ਸਵਾਰਿਓ ਉਹ ਨਹੀਂ ਸੰਸਾਰ ਦਾ ਰੰਗ, ਇਹ ਹੈ ਭਗਤੀ ਦਾ ਰੰਗ, ਇਹ ਹੈ ਨਾਮ ਦਾ ਰੰਗ, ਜਿਹਦੇ ਬਾਰੇ ਮਹਾਰਾਜ ਨੇ ਕਿਹਾ ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਟਭਾਗਾ, ਮਹਿਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਇਹ ਉਸਦੇ ਪਿਆਰ ਦਾ ਰੰਗ ਹੈ ਤੇ ਜਿਸ ਬੰਦੇ ਦੇ ਜੀਵਨ ਵਿੱਚ ਨਾਮ ਦਾ ਰੰਗ ਆ ਗਿਆ ਉਸ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ।
ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ।
ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪ੍ਰਮਾਤਮਾ ਜਿਹਦੇ ਹਿਰਦੇ ਵਿੱਚ ਵਸ ਜਾਏ ਨਾ ਉਹ ਇਨਸਾਨ ਬੜੀ ਸ਼ੋਭਾ ਪਾਉਂਦਾ ਹੈ, ਤਾਰੀਫ ਪਾਉਂਦਾ ਹੈ, ਵਡਿਆਈ ਉਸੇ ਦੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਅੰਗ ਸੰਗ ਰਹਿ ਕੇ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਸਿਮਰਨ ਵਿੱਚ ਜੁੜਦਾ ਹੈ।
ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ।
ਸਾਹਿਬ ਅੱਗੇ ਫਰਮਾ ਰਹੇ ਨੇ ਕਿ ਹੇ ਮੇਰੇ ਮਿੱਤਰ, ਹੇ ਸਤਸੰਗੀ, ਮੈਂ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਰਹਿਮਤ ਜਿਹਦੇ ਕਰਕੇ ਸਾਰਾ ਸੁੱਖ ਬਣਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਉਹ ਪ੍ਰਾਪਤ ਕੀਤੀ ਹੈ।
ਵਾਰ ਲੋੜੀ ਦਾ ਆਇਆ ਵਜੀ ਵਾਦਾਈ।
ਗੁਰੂ ਸਵਾਰਿਓ ਦੁਨੀਆਂ ਦੇ ਇਤਿਹਾਸ ਵਿੱਚ ਸਮਾਂ ਬਹੁਤਾ ਨਹੀਂ ਮੈਂ ਸੰਖੇਪ ਕਰਨ ਲੱਗਾ, ਕਿਸੇ ਨੇ ਪ੍ਰਮਾਤਮਾ ਨੂੰ ਪਿਤਾ ਮੰਨਿਆ, ਜਿਵੇਂ ਈਸਾਈ ਲੋਕ ਕਹਿੰਦੇ ਨੇ ਵੀ ਜੀਸਸ ਪ੍ਰਮਾਤਮਾ ਦਾ ਇਕਲੌਤਾ ਪੁੱਤਰ ਹੈ, ਉਹ ਫਿਰ ਬਾਕੀ ਸੌਤੇਲੇ ਬਣਾ ਦਿੰਦੇ ਨੇ। ਕਿਸੇ ਨੇ ਪ੍ਰਮਾਤਮਾ ਨੂੰ ਕਿਸੇ ਰਿਸ਼ਤੇ ਵਿੱਚ ਪੂਜਿਆ ਹੈ, ਗੁਰਬਾਣੀ ਵਿੱਚ ਜ਼ਿਆਦਾਤਰ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਤੀ ਮੰਨਿਆ, ਜਿਵੇਂ ਕਬੀਰ ਜੀ ਨੇ ਕਿਹਾ ਹਰ ਮੇਰੋ ਪਿਰ ਹਉ ਹਰ ਕੀ ਬਹੁਰੀਆ। ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਇਹ ਫਰਮਾਇਆ ਹੈ ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾਂ, ਤੇ ਬਾਣੀ ਦਾ ਸਿਧਾਂਤ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਸਾਹਿਬ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਵਰ ਦੇ ਰੂਪ ਵਿੱਚ ਪ੍ਰਾਪਤ ਕੀਤਾ ਹੈ, ਤੇ ਵਰ ਦੇ ਰੂਪ ਵਿੱਚ ਕਿਵੇਂ ਆਤਮਾ ਨੂੰ ਪ੍ਰਮਾਤਮਾ ਪਤੀ ਦੇ ਰੂਪ ਵਿੱਚ ਮਿਲਿਆ, ਤੇ ਜਦੋਂ ਆਤਮਾ ਦੇ ਲਈ ਪ੍ਰਮਾਤਮਾ ਪਤੀ ਰੂਪ ਵਿੱਚ ਮਿਲ ਜਾਏ ਤੇ ਇਹੀ ਆਤਮਾ ਫਿਰ ਕੀ ਹੋ ਜਾਂਦੀ ਹੈ। ਮਹਾਰਾਜ ਨੇ ਬਾਣੀ 'ਚ ਲਿਖਿਆ ਆਤਮਾ ਪਰਾਤਮਾ ਏਕੋ ਕਰੈ, ਇਹ ਆਤਮਾ ਔਰ ਪ੍ਰਮਾਤਮਾ ਇੱਕ ਹੋ ਜਾਂਦੀ ਹੈ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਅੰਦਰ ਦੀਆਂ ਦੁਬਿਧਾਵਾਂ ਖਤਮ ਹੋ ਜਾਂਦੀਆਂ ਨੇ, ਫਿਰ ਸਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ।
ਮਹਾਮੰਗਲ ਰਹਿਸ ਥੀਆ ਪਿਰ ਦਿਆਲ ਸਦ ਨਵ ਰੰਗੀਆ।
ਫਿਰ ਮੰਗਲ ਗੀਤ ਗਾਏ ਜਾਂਦੇ ਨੇ ਕਿਉਂਕਿ ਅਕਾਲ ਪੁਰਖ ਦੀ ਪ੍ਰਾਪਤੀ ਕੋਈ ਛੋਟੀ ਪ੍ਰਾਪਤੀ ਨਹੀਂ। ਫਿਰ ਅੰਤਰ ਆਤਮਾ ਸੁੱਖ ਦੇ ਗੀਤ ਗਾਉਂਦੀ ਹੈ, ਮੰਗਲ ਗਾਉਂਦੀ ਹੈ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀ ਹੈ।
ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ।
ਵੱਡਿਆਂ ਭਾਗਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਕੋਈ ਸਤਸੰਗੀ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਫਿਰ ਉਸ ਅਕਾਲ ਪੁਰਖ ਦਾ ਨਾਮ ਪ੍ਰਾਪਤ ਕੀਤਾ ਜਾਂਦਾ। ਤੇ ਸਤਸੰਗ ਇੱਕ ਐਸੀ ਥਾਂ ਹੈ ਜਿੱਥੇ ਇਹੋ ਜਿਹੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਮਿਲ ਜਾਂਦੇ ਹਨ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਰੱਬ ਦੇ ਨਾਮ ਦਾ ਰੰਗ ਚੜ੍ਹਦਾ ਹੈ।
ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ।
ਅੰਕ ਮਿਲਾਉਣਾ ਕਹਿੰਦੇ ਨੇ ਗਲੇ ਲਾਉਣਾ, ਤੇ ਇਹ ਕੋਈ ਅਨੋਖੀ ਗੱਲ ਨਹੀਂ। ਪੰਚਮ ਪਾਤਸ਼ਾਹ ਜੀ ਨੇ ਖੁਦ ਕਿਹਾ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵੇਂਗੇ, ਹੇ ਮੇਰੇ ਪ੍ਰਮਾਤਮਾ ਕਦੋਂ ਗਲੇ ਲਾਏਗਾ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਉਹ ਗਲੇ ਲਾ ਲੈ ਨਾ ਕਿਸੇ ਨੂੰ, ਤੇ ਵੇਖੋ ਬੱਚਾ ਰੋਂਦਾ ਹੋਵੇ ਉਹਨੂੰ ਤੁਸੀਂ ਗਲੇ ਲਾ ਲਓ ਉਹ ਚੁੱਪ ਹੋ ਜਾਂਦਾ। ਕਿਸੇ ਨੂੰ ਦੁੱਖ ਹੋਵੇ ਉਹਨੂੰ ਤੁਸੀਂ ਗਲੇ ਲਾ ਲਓ ਉਹਦਾ ਦੁੱਖ ਘੱਟ ਜਾਂਦਾ। ਜੇ ਕਿਤੇ ਕੋਈ ਬਹੁਤ ਵੱਡੀ ਸਮੱਸਿਆ ਵਿੱਚ ਹੋਵੇ ਉਹਨੂੰ ਜੱਫੀ ਪਾ ਲਓ ਤੇ ਉਹਦੀ ਸਮੱਸਿਆ ਨੂੰ ਇੰਜ ਲੱਗਦਾ ਵੀ ਹੁਣ ਮੇਰੀ ਇਹ ਸਮੱਸਿਆ ਖਤਮ ਹੋ ਜਾਏਗੀ। ਗੁਰੂ ਸਵਾਰਿਓ, ਸੋਚ ਕੇ ਵੇਖੋ ਜਿਹਨੂੰ ਪਰਮਾਤਮਾ ਗਲੇ ਲਾ ਲਏ ਉਹਦੇ ਉੱਤੇ ਕਿੰਨੀ ਰਹਿਮਤ ਵਰਸੇਗੀ। ਕਦੀ ਸੋਚਿਆ ਹੋਵੇ ਇਨਸਾਨ ਨੇ, ਕਿਉਂਕਿ ਦੁਨੀਆਂ ਇਹ ਚਾਹੁੰਦੀ ਹੈ ਬਸ ਰੱਬ ਕੋਲੋਂ ਪਦਾਰਥ ਮੰਗੀਏ ਤੇ ਆਪਣੇ ਘਰ ਜਾਈਏ। ਕੋਈ ਅਕਾਲ ਪੁਰਖ ਨੂੰ ਆਇਆ ਹੋਵੇ ਮਿਲਣ ਤੇ ਉਹਨੂੰ ਕਹੇ ਪਰਮਾਤਮਾ ਮੈਂ ਤੈਨੂੰ ਗਲੇ ਮਿਲਣਾ, ਤੇ ਜੇ ਕਿਤੇ ਉਹ ਵਾਹਿਗੁਰੂ ਸਾਨੂੰ ਆਪਣੇ ਅੰਕ ਨਾਲ ਮਿਲਾ ਲਏ ਤੇ ਸਾਰੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ।
ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ।
ਲੇਕਿਨ ਹਕੀਕਤ ਇਹ ਹੈ ਗੁਰੂ ਸਵਾਰਿਓ, ਗੁਰੂ ਤੋਂ ਬਿਨਾਂ ਕੋਈ ਵੀ ਦਾਤ ਪ੍ਰਾਪਤ ਨਹੀਂ ਜੇ ਹੋਣੀ। ਗੁਰੂ ਦੇ ਉੱਤੇ ਇੰਨਾ ਭਰੋਸਾ ਸਾਨੂੰ ਰੱਖਣਾ ਪਏਗਾ। ਅਖੀਰ ਵਿੱਚ ਇੱਕ ਬਚਨ ਕਵਾਂ, ਪ੍ਰਹਿਲਾਦ ਜੀ ਦੇ ਸਾਹਮਣੇ ਇੱਕ ਧਰਮ ਸੰਕਟ ਖੜਾ ਕਰ ਦਿੱਤਾ ਸੰਡਾ ਤੇ ਅਮਰੀਕਾ ਨੇ। ਉਹਨਾਂ ਕਿਹਾ ਵੀ ਪ੍ਰਹਿਲਾਦ, ਦੁਨੀਆਂ ਕਹਿੰਦੀ ਹੈ ਮਾਂ ਪਿਓ ਰੱਬ ਵਰਗੇ ਨੇ। ਪ੍ਰਹਿਲਾਦ ਕਹਿੰਦਾ ਹਾਂ ਜੀ। ਕਹਿੰਦਾ ਫਿਰ ਇਹੀ ਤੇ ਕਰਨਾ, ਜੇ ਦੁਨੀਆਂ ਮੰਨਦੀ ਹੈ ਮਾਂ ਪਿਓ ਰੱਬ ਵਰਗੇ ਨੇ ਤੇ ਹਰਨਾਕਸ਼ ਤੇਰਾ ਪਿਓ ਏ, ਇਹਨੂੰ ਰੱਬ ਕਿਉਂ ਨਹੀਂ ਕਹਿੰਦਾ? ਹੁਣ ਵੇਖੋ ਧਰਮ ਸੰਕਟ ਆ ਗਿਆ, ਇਹਨੂੰ ਧਰਮ ਸੰਕਟ ਕਹਿੰਦੇ ਨੇ ਵੀ ਇੱਕ ਪਾਸੇ ਧਰਮ ਦੀ ਗੱਲ ਰੱਖ ਕੇ ਤੇ ਉਹਦੇ ਕੋਲੋਂ ਗਲਤ ਗੱਲ ਕਰਵਾਉਣੀ, ਤੇ ਹੁਣ ਇਹ ਧਰਮ ਦੀ ਗੱਲ ਹੈ ਕਿ ਮਾਂ ਪਿਓ ਰੱਬ ਵਰਗੇ ਨੇ, ਹੁਣ ਪ੍ਰਹਿਲਾਦ ਦੇ ਸਾਹਮਣੇ ਧਰਮ ਸੰਕਟ ਆਇਆ ਕੀ ਜਵਾਬ ਦੇਵੇ? ਤੇ ਗੁਰੂ ਸਵਾਰਿਓ, ਉੱਥੇ ਵੀ ਗੁਰੂ ਨੇ ਬਾਂਹ ਫੜੀ ਪ੍ਰਹਿਲਾਦ ਜੀ ਦੀ। ਉਹਨਾਂ ਬਚਨ ਲਿਖਿਆ ਮਹਾਰਾਜ ਨੇ ਬਾਣੀ ਵਿੱਚ, ਵਾਰਤਾ ਦਰਜ ਕੀਤੀ ਹੈ। ਉਹ ਕਹਿਣ ਲੱਗੇ ਜੀ ਠੀਕ ਹੈ, ਦੁਨੀਆਂ ਮੰਨਦੀ ਹੈ ਕਿ ਮਾਂ ਪਿਓ ਰੱਬ ਵਰਗੇ ਨੇ ਤੇ ਮੇਰੇ ਪਿਤਾ ਦੇ ਵਿੱਚ ਵੀ ਰੱਬ ਦੀ ਜੋਤ ਹੋਏਗੀ, ਉਹ ਰੱਬ ਦੀ ਰਹਿਮਤ, ਪਰ ਇਹਨੇ ਆਪਣੇ ਆਪ ਨੂੰ ਰੱਬ ਮੰਨਿਆ। ਕਹਿਣ ਲੱਗੇ ਸਭ ਤਰਕ ਨੇ, ਤੂੰ ਸਿੱਧੀ ਗੱਲ ਦੱਸ ਵੀ ਰੱਬ ਨੂੰ ਤੇ ਤੂੰ ਮੰਨਦਾ ਹੀ ਹੈ, ਪਿਓ ਨੂੰ ਰੱਬ ਮੰਨਣਾ ਕਿ ਨਹੀਂ ਮੰਨਣਾ ਜਦ ਉਹਦੇ 'ਚ ਵੀ ਰੱਬ ਹੈ? ਤੇ ਉਹ ਕਹਿਣ ਲੱਗੇ ਜੀ ਫਿਰ ਮੈਂ ਨਹੀਂ ਮੰਨਾਂਗਾ। ਕਹਿੰਦੇ ਕਿਉਂ? ਤੇ ਮਹਾਰਾਜ ਨੇ ਲਿਖਿਆ, ਕਹਿੰਦੇ ਇੱਕ ਰਾਮ ਨਾ ਛੋਡੋ ਗੁਰਹਿ ਗਾਲ। ਕਹਿੰਦੇ ਮੈਂ ਮੇਰੇ ਗੁਰੂ ਨੂੰ ਲੋਕ ਮਾੜਾ ਕਹਿਣਗੇ, ਮੈਂ ਇਸ ਲਈ ਪਰਮਾਤਮਾ ਨੂੰ ਨਹੀਂ ਛੱਡ ਸਕਦਾ, ਮੈਂ ਇਸ ਲਈ ਆਪਣੇ ਪਿਓ ਨੂੰ ਰੱਬ ਨਹੀਂ ਕਹਿ ਸਕਦਾ, ਮੇਰੇ ਗੁਰੂ ਨੇ ਕਿਹਾ। ਮੇਰਾ ਗੁਰੂ ਕਹਿ ਦੇ ਕਿ ਤੂੰ ਇਸ ਨੂੰ ਪੂਜਣਾ ਤੇ ਮੈਂ ਪੂਜਣ ਲੱਗ ਪਵਾਂਗਾ। ਗੁਰੂ ਤੇ ਇੰਨਾ ਭਰੋਸਾ ਕਿ ਭਾਵੇਂ ਮਾਂ ਪਿਓ ਰੱਬ ਵਰਗੇ ਨੇ, ਪਰ ਪ੍ਰਹਿਲਾਦ ਜੀ ਨੇ ਮਨਾ ਕਰ ਦਿੱਤਾ ਵੀ ਮਾਂ ਪਿਓ ਰੱਬ ਵਰਗੇ ਭਾਵੇਂ ਹੁੰਦੇ ਨੇ ਪਰ ਜੇ ਉਹ ਖੁਦ ਹੀ ਰੱਬ ਮੰਨ ਬੈਠਾ ਤੇ ਉਹਨੂੰ ਰੱਬ ਨਹੀਂ ਮੰਨਿਆ ਜਾਣਾ। ਇਸ ਲਈ ਗੁਰੂ ਸਵਾਰਿਓ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋ ਰਹਿਮਤ ਹੈ ਉਹ ਗੁਰੂ ਸਦਕੇ ਹੈ। ਗੁਰੂ ਨੂੰ ਮਿਲ ਕੇ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ, ਗੁਰੂ ਨੂੰ ਮਿਲ ਕੇ ਅਸੀਂ ਨਾਮ ਦੀ ਪ੍ਰਾਪਤੀ ਕਰ ਸਕਦੇ ਹਾਂ, ਗੁਰੂ ਨੂੰ ਮਿਲ ਕੇ ਸ਼ਬਦ ਸਿਧਾਂਤ ਦੀ ਪ੍ਰਾਪਤੀ ਹੋ ਸਕਦੀ ਹੈ। ਬਿਨਾਂ ਗੁਰੂ ਦੇ ਇਨਸਾਨ ਨੂੰ ਕੁਛ ਵੀ ਪ੍ਰਾਪਤ ਨਹੀਂ ਜੇ ਹੁੰਦਾ। ਜਿਨ੍ਹਾਂ ਦੇ ਚਰਨਾਂ ਵਿੱਚ ਬੈਠੇ ਹਾਂ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਮਹਾਰਾਜ ਐਸੀ ਰਹਿਮਤ ਸਾਡੇ ਸਾਰਿਆਂ 'ਤੇ ਵਰਤਾਉਣ ਕਿ ਸਾਨੂੰ ਇਹ ਦੁਨੀਆਂ ਦੇ ਵਿੱਚ ਜਿਤਨੇ ਵੀ ਹੋਰ ਸੰਸਾਰਕ ਝਮੇਲੇ ਨੇ ਨਾ, ਉਹਨਾਂ ਵਿੱਚੋਂ ਨਿਕਲ ਕੇ, ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਕੇਵਲ ਆਪਣੇ ਸ਼ਬਦ ਗੁਰੂ ਦੇ ਸਿਧਾਂਤ ਅਨੁਸਾਰ ਚੱਲ ਸਕੀਏ, ਤਾਂ ਕਿ ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਸਾਡੇ ਸਾਰਿਆਂ 'ਤੇ ਹੋ ਸਕੇ। ਕੋਟਾਨ ਕੋਟ ਧੰਨਵਾਦ ਆਪ ਸਮੂਹ ਸਾਧ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ ਤਿਨ੍ਹਾਂ ਦਾ, ਜਿਨ੍ਹਾਂ ਨੇ ਆਪ ਸੰਗਤਾਂ ਦੀ ਇਹ ਸੇਵਾ ਬਖਸ਼ੀ ਹੈ। ਗੁਰੂ ਕਿਰਪਾ ਕਰੇ, ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਫਿਰ ਪੜ੍ਹ ਕੇ ਸਤਿਗੁਰ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣੀਏ ਜੀ।
ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇ ਦੀ, ਸਾ ਮੈਂ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।